Siste, Brampton TV and Appliances, 801 Bowitt Drive West, Brampton. Ya call karo 905-450-2828-905-450-2828.
You are listening to WTOR 770 AM, Youngstown, Toronto.
जी हाँ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਪ੍ਰੋਗਰਾਮ ਖਬਰਸਾਰ ਤੇ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਨੇ ਹੋਮ ਲਾਈਫ ਸਿਲਵਰ ਸਿਟੀ 905-913-8500 ਗੇਲ ਸਵੀਟ ਫੈਕਟਰੀ 905-799-2616 ਮੌਰਗੇਜ ਦੇ ਲਈ ਜਸਪੁਲਰ ਜੀ 416-732-2611 ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਬਿਆਨਰਜੀ 905-452-0000 ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੋਂ ਜਸਪੀਰ ਹੁੰਦਲ ਜੀ 416-502-3100 ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ 905-450-0032 427 ਰੈਲਟੀ ਇੰਕ ਤੋਂ ਅਵਤਾਰ ਮਿਨਹਾਸ ਜੀ 416-744-9393 ਗ੍ਰੋਸਰੀ ਕਰਨੀ ਹੈ ਤਾਂ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ ਤੇ ਵਿਜ਼ਿਟ ਕੀਤਾ ਜਾ ਸਕਦਾ ਜੀ ਏਸ਼ੀਅਨ ਫੂਡ ਸੈਂਟਰ ਹੈੱਡ ਆਫਿਸ ਦਾ ਨੰਬਰ 416-740-3262 ਟੋਰਾਂਟੋ ਟਰੱਕ ਟਾਇਰ ਸੈਂਟਰ 416-689-1765 ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ 647-818-0055 ਸ਼ੇਰਗੇਲ ਲਾ ਆਫਿਸ 905-790-3636 ਜੀ ਹਾਂ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਪ੍ਰੋਗਰਾਮ ਖਬਰਸਾਰ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਨੇ ਹੋਮ ਲਾਈਫ ਸਿਲਵਰ ਸਿਟੀ 905-913-8500 ਗੇਲ ਸਵੀਟ ਫੈਕਟਰੀ 905-799-2616 ਮੌਰਗੇਜ ਦੇ ਲਈ ਜਸਪੁਲਰ ਜੀ 416-732-2611 ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਬਿਆਨਰਜੀ 905-452-0000 ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੋਂ ਜਸਪੀਰ ਹੁੰਦਲ ਜੀ 416-502-3100 ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ 905-450-0032 427 ਰੈਲਟੀ ਇੰਕ ਤੋਂ ਅਵਤਾਰ ਮਿਨਹਾਸ ਜੀ 416-744-9393 ਗ੍ਰੋਸਰੀ ਕਰਨੀ ਹੈ ਤਾਂ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ ਤੇ ਵਿਜ਼ਿਟ ਕੀਤਾ ਜਾ ਸਕਦਾ ਜੀ ਏਸ਼ੀਅਨ ਫੂਡ ਸੈਂਟਰ ਹੈੱਡ ਆਫਿਸ ਦਾ ਨੰਬਰ 416-740-3262 ਟੋਰਾਂਟੋ ਟਰੱਕ ਟਾਇਰ ਸੈਂਟਰ 416-689-1765 ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ 647-818-0055 ਸ਼ੇਰਗੇਲ ਲਾ ਆਫਿਸ 905-790-3636
ਹਾਂਜੀ ਜ਼ਰਾ ਇੱਕ ਵੈਬਸਾਈਟ ਨੋਟ ਕਰੋ afcgrocery.com ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗਰੋਸਰੀ ਮਠਿਆਈਆਂ ਤਾਜ਼ੀਆਂ ਸਬਜ਼ੀਆਂ ਫਲ ਫਰੂਟ ਇੰਡੀਆ ਵਾਲੇ ਭਾਂਡੇ ਸਜਾਵਟ ਦਾ ਸਮਾਨ ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਸ ਫ੍ਰੀ ਕਰਬਸਾਈਡ ਪਿਕਅਪ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ ਵਿਜ਼ਿਟ afcgrocery.com
WTOR 770 AM ਤੋਂ ਪ੍ਰੋਗਰਾਮ ਖਬਰਸਾਰ ਲੈ ਕੇ ਮੈਂ ਜਗਦੀਪ ਸਿੰਘ ਗਰੇਵਾਲ ਸਟੂਡੀਓ ਦੇ ਵਿੱਚ ਸਾਜਦੀਪ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ 9 ਵਜੇ ਤੋਂ ਲੈ ਕੇ 10 ਵਜੇ ਤੱਕ ਇੱਕ ਘੰਟਾ ਸਾਡਾ ਤੁਹਾਡਾ ਸਾਥ ਕੈਨੇਡੀਅਨ ਪੰਜਾਬੀ ਪੋਸਟ ਦੀ ਇਹ ਪ੍ਰੋਗਰਾਮ ਪੇਸ਼ਕਸ਼ ਹੈ ਕੈਨੇਡੀਅਨ ਪੰਜਾਬੀ ਪੋਸਟ ਜੋ ਕਿ ਸਾਡਾ ਸੰਨ 2002 ਤੋਂ ਛਪਦਾ ਆ ਰਿਹਾ ਅਖਬਾਰ ਤੇ ਇਸ ਸਾਲ ਤੁਸੀਂ ਇਸ ਨੂੰ ਆਨਲਾਈਨ ਪੜ੍ਹਦੇ ਹੋ ਔਰ ਆਨਲਾਈਨ ਜਿੱਥੇ ਅਸੀਂ ਵੈਬਸਾਈਟ ਇਸ ਦੀ ਰੈਗੂਲਰ ਅਪਡੇਟ ਕਰਦੇ ਹਾਂ ਤੇ ਉਸ ਦੇ ਨਾਲ ਨਾਲ ਈ ਪੇਪਰ ਐਵਰੀ ਡੇ ਇਸ ਦੇ ਉੱਤੇ ਪ੍ਰਿੰਟ ਕੀਤਾ ਜਾਂਦਾ ਸੋ ਕੈਨੇਡੀਅਨ ਪੰਜਾਬੀ ਪੋਸਟ ਵੱਲੋਂ ਰੇਡੀਓ ਖਬਰਸਾਰ WTOR 770 ਤੋਂ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਦਿਨ ਅੱਜ ਮੰਗਲਵਾਰ ਹੈ ਜਨਵਰੀ ਮਹੀਨੇ ਦੀ 6 ਤਰੀਕ ਹੋ ਗਈ ਹੈ 9:04 ਦਾ ਸਮਾਂ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਗ੍ਰੇਟਰ ਕੰਟਰੋਲ ਦੇ ਵਿੱਚ ਤਾਪਮਾਨ ਇਸ ਸਮੇਂ ਕੋਈ -1 ਡਿਗਰੀ ਸੈਲਸੀਅਸ ਦੇ ਕਰੀਬ ਹੈ ਘੱਟ ਤੋਂ ਘੱਟ -5 ਡਿਗਰੀ ਫੀਲ ਲਾਈਕ ਹੋਏਗਾ ਵੱਧ ਤੋਂ ਵੱਧ ਤਾਪਮਾਨ 1 ਡਿਗਰੀ ਸੈਲਸੀਅਸ ਦੇ ਕਰੀਬ ਜਾਵੇਗਾ ਤੇ ਅੱਜ ਕਾਫੀ ਹਿੱਸੇ ਦੇ ਵਿੱਚ 12 ਵਜੇ ਤੋਂ ਬਾਅਦ ਬਰਫ਼ ਪੈਣ ਦੀ ਸੰਭਾਵਨਾ ਹੈ ਜਿੱਥੇ ਅੱਜ 12 ਵਜੇ ਤੋਂ ਬਾਅਦ ਬਰਫ਼ ਪੈਣੀ ਸ਼ੁਰੂ ਹੋਵੇਗੀ ਅੱਜ ਤੇ ਰਾਤ ਪੂਰੀ ਬਰਫ਼ ਪੈਂਦੀ ਰਹੇਗੀ ਤੇ ਕੱਲ੍ਹ ਵੀ ਬਰਫ਼ ਵਾਲਾ ਦਿਨ ਹੋਵੇਗਾ ਕੱਲ੍ਹ ਵੀ ਤਾਪਮਾਨ -1 ਡਿਗਰੀ ਸੈਲਸੀਅਸ ਤੋਂ 3 ਡਿਗਰੀ ਸੈਲਸੀਅਸ ਤੱਕ ਰਹਿਣਾ ਤੇ ਪਰਸੋਂ ਨੂੰ ਵੀ ਬਰਫ਼ ਪੈਣੀ ਹੈ ਅੱਜ ਮੀਂਹ ਤੇ ਬਰਫ਼ ਵੀ ਦਾ ਸਮੇਲ ਹੋਵੇਗਾ ਆਈਸ ਰੇਨ ਵੀ ਹੋ ਸਕਦੀ ਹੈ ਪਰਸੋਂ ਨੂੰ ਬਰਫ਼ ਦੱਸੀ ਜਾ ਰਹੀ ਹੈ ਫਰਾਈਡੇ ਸੈਟਰਡੇ ਸੰਡੇ ਤੱਕ ਜਿਹੜੀ ਇਹ ਬਰਫ਼ਬਾਰੀ ਵਾਲੇ ਤੇ ਮੀਂਹ ਦਾ ਮਾਹੌਲ ਰਹੇਗਾ ਇਸ ਸ਼ੁੱਕਰਵਾਰ ਨੂੰ ਤਾਪਮਾਨ ਵੱਧ ਕੇ 10 ਡਿਗਰੀ ਤੇ ਚਲੇ ਜਾਣਾ ਹੈ ਸੋ ਜਿਹੜਾ ਹੁਣ ਅਸੀਂ ਬੀਤੇ ਦਿਨਾਂ ਦੇ ਵਿਚ -15 -20 ਤੱਕ ਤਾਪਮਾਨ ਦੇਖਿਆ ਤੇ ਆਉਣ ਵਾਲੇ ਫਰਾਈਡੇ ਨੂੰ ਇਹ ਤਾਪਮਾਨ 10 ਡਿਗਰੀ ਸੈਲਸੀਅਸ ਤੱਕ ਹੋਵੇਗਾ। ਸੋ ਫਿਰ ਕਾਫੀ ਜਿਹੜੀ ਹੈ ਬਰਫ਼ ਉਹ ਖੁਰਨ ਦੀ ਵੀ ਸੰਭਾਵਨਾ ਹੋਵੇਗੀ। ਪ੍ਰੋਗਰਾਮ ਖਰੜ ਸਾਹਿਬ ਦੇ ਵਿਚ ਬੜੀ ਜਲਦੀ ਡਾਕਟਰ ਹਰੀਸ਼ ਵਰਮਾ ਜੀ ਸਾਡੇ ਨਾਲ ਗੱਲਬਾਤ ਕਰਨਗੇ, ਗੁਰਪ੍ਰੀਤ ਕੁਰਬਾ ਜੀ ਖੇਡ ਚੱਕੀਆਂ ਖ਼ਬਰਾਂ ਲੈ ਕੇ ਹਾਜ਼ਰ ਹੋਣਗੇ ਤੇ ਨਾਲ ਦੀ ਨਾਲ ਜੋ ਸਾਡੀਆਂ ਇੱਥੋਂ ਦੀਆਂ ਖ਼ਬਰਾਂ ਦੇ ਉੱਤੇ ਸੈਗਮੈਂਟ ਹੁੰਦਾ ਉਹ ਵੀ ਅਸੀਂ ਪੇਸ਼ ਕਰਨਾ। ਸੋ ਪ੍ਰੋਗਰਾਮ ਖਰੜ ਸਾਹਿਬ ਦੇ ਵਿਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ। ਔਰ ਸਟੂਡੀਓ ਚ ਕੋਈ ਵੀ ਗੱਲਬਾਤ ਕਰਨੀ ਹੈ ਸਟੂਡੀਓ ਨੰਬਰ ਹੈ 416-620-1778 6206-2017-8 416-620-1778। ਅਗਰ ਪ੍ਰੋਗਰਾਮ ਸੁਣਦੇ ਵਿਚ ਕੁਝ ਹਿੱਸਿਆਂ ਦੇ ਵਿਚ ਕਿਤੇ ਕੋਈ ਪ੍ਰੋਬਲਮ ਹੈ ਤਾਂ ਫਿਰ ਤੁਸੀਂ ਸਾਨੂੰ ਫੋਨ ਦੇ ਜ਼ਰੀਏ ਸਾਡਾ ਪ੍ਰੋਗਰਾਮ ਆ ਜਿਹੜਾ ਉਹ ਸੁਣ ਸਕਦੇ ਹੋ। ਤੁਹਾਡੇ ਫੋਨ ਦਾ 647-8 ਡਾਇਲ ਕਰੋਗੇ ਤੇ ਤੁਹਾਨੂੰ ਕ੍ਰਿਸ ਕਲੀਅਰ ਜਿਹੜਾ ਉਹ ਰੇਡੀਓ ਸੁਣੇਗਾ। ਪਰ ਆਲਰੇਡੀ ਮੈਨੂੰ ਅੱਜ ਹਮਿਲਟਨ ਤੋਂ ਨਾਇਗਰਾ ਫਾਲ ਤੋਂ ਜਿਹੜੇ ਮੇਰੇ ਪੁਰਾਣੇ ਸਰੋਤੇ ਨੇ ਉਨ੍ਹਾਂ ਦੀਆਂ ਕਾਲ ਆਈਆਂ ਕਿ ਬਈ ਬਾਈ ਜੀ ਆਇਆਂ ਨੂੰ ਵੈਲਕਮ ਤੇ ਬੜੀ ਦੇਰ ਤੋਂ ਤੁਹਾਨੂੰ ਮਿਸ ਕਰਦੇ ਸੀਗੇ ਤੇ ਹੋਰ ਦੂਰ ਦੁਰਾਡੇ ਤੱਕ 770 AM ਦੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੈ। ਅਸੀਂ ਤੁਹਾਡਾ ਸਭ ਦਾ ਧੰਨਵਾਦ ਕਰਦੇ ਹਾਂ ਜੋ ਜੁੜੇ ਹੋਏ ਨੇ 770 AM ਦੇ ਨਾਲ। ਪਰਮਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਵਿਚ
ਗਰੇਵਾਲ ਸਾਹਿਬ ਥੈਂਕ ਯੂ ਵੈਰੀ ਮਚ ਔਰ ਰੇਡੀਓ ਦੇਸ਼ ਪੰਜਾਬ ਦੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕਮਲ ਸਾਹਿਬ
ਜੀ ਸਰ ਨਮਸਕਾਰ ਸਾਰੀ
ਅੱਜ ਜੀ 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 ਸੋ ਇਹ ਥੋੜਾ ਸ਼ਿਫਟ ਹੋਇਆ ਜੀ ਤੇ ਇਹਨੂੰ ਅਸੀਂ ਆਪਣੇ ਜਿੰਨੇ ਵੀ ਨਵੇਂ ਲਿਸਨਰ ਜੁੜ ਰਹੇ ਨੇ ਜੀ ਉਹ ਸਾਰਿਆਂ ਨੂੰ ਪਹਿਲਾਂ ਤਾਂ ਉਹਨਾਂ ਦਾ ਵੈਲਕਮ ਕਰਦੇ ਹਾਂ ਔਰ ਦੂਜਾ ਜਿੰਨੀਆਂ ਵੀ ਆਪਣੀਆਂ ਹੈਲਥ ਇਸ਼ੂਜ਼ ਨੇ ਅਸੀਂ ਟਾਈਮ ਟੂ ਟਾਈਮ ਗਰੇਵਾਲ ਸਾਹਿਬ ਤੁਹਾਡੇ ਰੇਡੀਓ ਰਾਹੀਂ ਲੋਕਾਂ ਤੱਕ ਮੈਸੇਜਸ ਪਹੁੰਚਾਉਂਦੇ ਰਹਾਂਗੇ ਔਰ ਜਿੰਨੀ ਇਨਫੋਰਮੇਸ਼ਨ ਹੈ ਹੈਲਥ ਬਾਰੇ ਔਰ ਖਾਸ ਕਰਕੇ ਜਿਹੜੇ ਕਿਚਨ ਦੇ ਵਿਚ ਜੋ ਵੀ ਇਨਗਰੀਡੀਐਂਟਸ ਹੁੰਦੇ ਆ ਉਹਨਾਂ ਨੂੰ ਆਪਾਂ ਆਪਣੀ ਸਿਹਤ ਲਈ ਕਿਵੇਂ ਇਸਤੇਮਾਲ ਕਰ ਸਕਦੇ ਹਾਂ ਇਹਦੀ ਜਾਣਕਾਰੀ ਸਾਰੀ ਤੁਹਾਡੇ ਪ੍ਰੋਗਰਾਮ ਰਾਹੀਂ ਆਪਣੇ ਲਿਸਨਰ ਦੇ ਨਾਲ ਸ਼ੇਅਰ ਕਰਦੇ ਰਹਾਂਗੇ ਜੀ।
ਸੋ ਮੈਂ ਸੋਚਾਂ ਦੱਸਦਾ ਕਿ ਡਾਕਟਰ ਹਰੀਸ਼ ਵਰਮਾ ਜੀ ਆਯੁਰਵੈਦਿਕ ਦੇ ਮਾਹਰ ਨੇ ਤੇ ਨਾਲ ਦੀ ਨਾਲ ਇਨ੍ਹਾਂ ਨੇ ਐਲੋਪੈਥੀ ਦੀ ਵੀ ਸਟੱਡੀ ਕੀਤੀ ਹੋਈ ਹੈ। ਆਯੁਰਵੈਦਿਕ ਤੇ ਨਾਲ ਦੀ ਨਾਲ ਐਲੋਪੈਥੀ ਦੇ ਉੱਤੇ ਕਿਤਾਬਾਂ ਵੀ ਲਿਖੀਆਂ ਹੋਈਆਂ ਨੇ। ਆਪਣੀ ਬਹੁਤ ਵਧੀਆ ਕਲੀਨਿਕ ਆ ਜਿਹੜੀ ਉਹ ਬ੍ਰੈਂਪਟਨ ਦੇ ਵਿਚ ਲੰਬੇ ਸਮੇਂ ਤੋਂ ਚਲਾ ਰਹੇ ਨੇ। ਤੁਸੀਂ ਆਪਣੀ ਕਿਸੇ ਵੀ ਬਿਮਾਰੀ ਦਾ ਕੋਈ ਇਲਾਜ ਆਯੁਰਵੈਦ ਰਾਹੀਂ ਕਰਾਉਣਾ ਤਾਂ ਡਾਕਟਰ ਹਰੀਸ਼ ਵਰਮਾ ਜੀ ਤੁਹਾਡੀ ਸੇਵਾ ਵਿਚ ਹਾਜ਼ਰ ਨੇ। ਡਾਕਟਰ ਸਾਹਿਬ ਇਕ ਵਾਰ ਆਪਣੇ ਸਰੋਤਿਆਂ ਨੂੰ ਆਪਣੀ ਲੋਕੇਸ਼ਨ ਆਪਣੇ ਕਲੀਨਿਕ ਦਾ ਐਡਰੈਸ ਦੇ ਦਿਓ ਤੇ ਨਾਲ ਦੀ ਨਾਲ ਅੱਜ ਕੋਈ ਟਿਪ ਸਾਡੇ ਸਰੋਤਿਆਂ ਲਈ ਸਾਂਝੇ ਕਰ ਦਿਓ
ਜੀ। ਮੇਰਾ ਜਿਹੜਾ ਐਡਰੈਸ ਹੈ ਜੀ 2250 ਬੋਵੇ ਡਰਾਈਵ ਈਸਟ ਯੂਨਿਟ ਹੈ 316 ਇਹ ਜਿਹੜਾ ਸਿਵਿਕ ਹਾਸਪਿਟਲ ਹੈ ਬੋਵੇਡ ਦੇ ਉੱਪਰ ਬ੍ਰੈਂਪਟਨ ਦੇ ਵਿਚ ਉਹਦੇ ਨਾਲ ਰਾਜਧਾਨੀ ਵਾਲਾ ਪਲਾਜ਼ਾ ਉਹਦੇ ਚ ਮਲਟੀ ਸਟੋਰੀ ਬਿਲਡਿੰਗ ਹੈ 2250 ਨੰਬਰ ਉਹਦੇ ਥਰਡ ਫਲੋਰ ਤੇ ਮੇਰਾ ਕਲੀਨਿਕ ਹੈ ਜੀ 316 ਸੁਈਟ ਨੰਬਰ ਹੈ ਔਰ ਫਰਾਈਡੇ ਸੈਟਰਡੇ ਦੋ ਦਿਨ ਮੈਂ ਵਾਕ ਇਨ ਕਲੀਨਿਕ ਕਰਦਾ 11 ਵਜੇ ਤੋਂ ਲੈ ਕੇ 5 ਵਜੇ ਤੱਕ। ਸੋ ਅੱਜ ਜਿਹੜਾ ਵਿਸ਼ਾ ਹੈ ਜੀ ਆਪਾਂ ਆਰਥਰਾਈਟਿਸ ਤੋਂ ਸ਼ੁਰੂ ਕਰਦੇ ਹਾਂ ਫਿਰ ਇਹਨੂੰ ਆਉਣ ਵਾਲੇ ਦਿਨਾਂ ਦੇ ਵਿਚ ਆਉਣ ਵਾਲੇ ਹਰ ਮੰਗਲਵਾਰ ਨੂੰ ਇਸੇ ਟਾਈਮ ਦੇ ਉਪਰ ਇਹਨੂੰ ਕੰਟੀਨਿਊ ਕਰਾਂਗੇ। ਸੋ ਆਰਥਰਾਈਟਿਸ ਇੱਕ ਕਾਮਨ ਪ੍ਰੋਬਲਮ ਹੈ ਜਿਹਨੂੰ ਅਸੀਂ ਕਹਿੰਦੇ ਜੋੜਾਂ ਚ ਦਰਦ ਜਦੋਂ ਜੋੜਾਂ ਦੇ ਅੰਦਰ ਸਾਈਨੋਵਲ ਮੈਂਬਰੇਨ ਦੇ ਵਿਚ ਸੋਜ ਆ ਜਾਂਦੀ ਹੈ ਉਹਦੇ ਕਰਕੇ ਜਦੋਂ ਦਰਦ ਹੁੰਦਾ ਉਹਨੂੰ ਅਸੀਂ ਆਰਥਰਾਈਟਿਸ ਕਹਿੰਦੇ ਹਾਂ। ਆਰਥਰਾਈਟਿਸ ਦੀਆਂ ਬਹੁਤ ਸਾਰੀਆਂ ਟਾਈਪਸ ਹੁੰਦੀਆਂ ਜਿਵੇਂ ਓਸਟੀਓ ਆਰਥਰਾਈਟਿਸ ਹੈ ਰੂਮੇਟਾਇਡ ਆਰਥਰਾਈਟਿਸ ਹੈ ਗਾਉਟੀ ਆਰਥਰਾਈਟਿਸ ਹੈ ਐਸਾ ਹੋਰ ਬੜੇ ਆਰਥਰਾਈਟਿਸ ਹੁੰਦੇ ਨੇ ਤੇ ਅਸੀਂ ਟਾਈਮ ਟੂ ਟਾਈਮ ਜਿਹੜੇ ਕਾਮਨ ਆਰਥਰਾਈਟਿਸ ਹੈ ਇਹਨਾਂ ਦੀ ਗੱਲ ਇਸ ਪ੍ਰੋਗਰਾਮ ਰਾਹੀਂ ਆਪਣੇ ਲਿਸਨਰਸ ਨਾਲ ਸ਼ੇਅਰ ਕਰਾਂਗੇ। ਅੱਜ ਮੈਂ ਗੱਲ ਕਰਦਾ ਓਸਟੀਓ ਆਰਥਰਾਈਟਿਸ ਜਿਹੜਾ ਕਿ ਕਾਮਨ ਆਰਥਰਾਈਟਿਸ ਹੁੰਦਾ ਜਿਹੜਾ 50 ਸਾਲ ਦੀ 60 ਸਾਲ ਦੀ ਉਮਰ ਚ ਆ ਕੇ ਗੋਡਿਆਂ ਚ ਦਰਦ ਹੁੰਦਾ ਅਕਸਰ 60 ਸਾਲ ਦੀ ਉਮਰ ਤੋਂ ਬਾਅਦ ਗੋਡਿਆਂ ਚ ਦਰਦ ਹੋਣਾ ਸ਼ੁਰੂ ਹੋ ਜਾਂਦਾ। ਇਹ ਇੱਕ ਡੀਜਨਰੇਟਿਵ ਜੁਆਇੰਟ ਡਿਜ਼ੀਜ਼ ਹੁੰਦੀ ਹੈ ਜਿਹਦੇ ਕਰਕੇ ਪੇਸ਼ੈਂਟ ਦੇ ਨੀ ਜੁਆਇੰਟ ਦੇ ਅੰਦਰ ਫਲੂਇਡ ਬਣਨਾ ਘੱਟ ਜਾਂਦਾ ਔਰ ਜਿਹੜਾ ਕਿ ਲੁਬਰੀਕੇਸ਼ਨ ਦਾ ਕੰਮ ਕਰਦਾ ਔਰ ਕਾਰਟੀਲੇਜ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਕਰਕੇ ਆਰਥਰਾਈਟਿਸ ਹੁੰਦਾ। ਆਮ ਤੌਰ ਤੇ ਮੈਡੀਕਲ ਡਾਕਟਰ ਤਾਂ ਇਹ ਕਹਿ ਕੇ ਪੇਸ਼ੈਂਟ ਨੂੰ ਕਹਿ ਦਿੰਦੇ ਨੇ ਜੀ ਕਿ ਹੁਣ ਇਹਦਾ ਆਪਰੇਸ਼ਨ ਕਰਾਉਣਾ ਪਏਗਾ ਔਰ ਇਹ ਬਿਮਾਰੀ ਠੀਕ ਨਹੀਂ ਹੋ ਸਕਦੀ। ਪਰ ਅਸੀਂ ਆਪਣੇ ਤਜਰਬੇ ਚ ਦੇਖਿਆ ਕਿ ਜੇ ਆਰਥਰਾਈਟਿਸ ਸੈਕਿੰਡ ਜਾਂ ਥਰਡ ਗ੍ਰੇਡ ਤੱਕ ਵੀ ਹੈ ਉਹ ਬੜੀ ਅੱਛੇ ਤਰੀਕੇ ਨਾਲ ਮੈਨੇਜ ਹੋ ਸਕਦਾ ਕਿਉਂਕਿ ਆਯੁਰਵੇਦ ਦੇ ਵਿਚ ਅਸੀਂ ਰੀਜੁਵੀਨੇਟਿੰਗ ਹਰਬਸ ਦਿੰਦੇ ਹਾਂ ਆਪਣੇ ਕਲੀਨਿਕ ਦੇ ਵਿੱਚ ਜਿਹੜੀਆਂ ਜੁਆਇੰਟਸ ਦੇ ਅੰਦਰ ਰੀਜਨਰੇਸ਼ਨ ਦਾ ਕੰਮ ਕਰਦੀਆਂ ਜਿਵੇਂ ਅਸ਼ਵਗੰਧਾ ਹੈ, ਟਰਮੇਰਿਕ ਹੈ, ਇਹਨਾਂ ਦੇ ਐਕਸਟ੍ਰੈਕਟਸ ਬਣੇ ਹੋਏ ਅਸੀਂ ਆਪਣੇ ਕੈਪਸੂਲਾਂ ਦੇ ਵਿੱਚ ਪਾਉਂਦੇ ਹਾਂ, ਬੜੇ ਕਮਾਲ ਦੇ ਰਿਜ਼ਲਟ ਹੈ। ਬਹੁਤ ਸਾਰੇ ਪੇਸ਼ੈਂਟਸ ਨੇ ਸਾਨੂੰ ਦੱਸਿਆ ਆ ਕੇ ਕਿ ਜੀ ਉਹਨਾਂ ਨੂੰ ਆਪਰੇਸ਼ਨ ਦੱਸਦਾ ਸੀ ਪਰ ਹੁਣ ਉਹ ਥੋੜੀ ਐਕਸਰਸਾਈਜ਼ ਕਰਦੇ ਨੇ ਤੇ ਆਪਣਾ ਭਾਰ ਨੂੰ ਕੰਟਰੋਲ ਕੀਤਾ ਉਹਨਾਂ ਨੇ ਔਰ ਬਿਲਕੁਲ ਠੀਕ ਚੱਲ ਰਹੇ ਨੇ। ਸੋ ਜਿਹੜਾ ਜਦੋਂ ਓਸਟੀਓਆਰਥਰਾਈਟਿਸ ਹੁੰਦਾ ਪੇਸ਼ੈਂਟਸ ਨੂੰ ਅਕਸਰ ਜੋੜਾਂ ਚ ਦਰਦ ਹੁੰਦਾ, ਪੌੜੀਆਂ ਚੜਦੇ ਉਤਰਦੇ ਬੜੀ ਤਕਲੀਫ਼ ਹੁੰਦੀ ਹੈ ਔਰ ਸਵੇਰੇ ਉੱਠ ਕੇ ਸਟਿਫਨੈਸ ਹੁੰਦੀ ਹੈ, ਇਹ ਜਿਹੜੀ ਓਸਟੀਓਆਰਥਰਾਈਟਿਸ ਦੀ ਬਿਮਾਰੀ ਹੈ ਆਯੁਰਵੈਦਿਕ ਸਪਲੀਮੈਂਟਸ ਨਾਲ ਬਿਲਕੁਲ ਠੀਕ ਹੋ ਜਾਂਦੀ ਹੈ। ਸੋ ਇਹਦੇ ਬਾਰੇ ਜੇ ਕੋਈ ਜਾਣਕਾਰੀ ਕਿਸੇ ਨੇ ਲੈਣੀ ਹੈ ਮੈਨੂੰ ਪੇਸ਼ੈਂਟਸ ਕਾਲ ਕਰ ਸਕਦੇ ਹਾਂ ਜੀ, ਮੇਰਾ ਨੰਬਰ ਹੈ 416-804-1500 416-804-1500। ਥੈਂਕ ਯੂ ਸਰ।
416-804-1500 ਇਹਨਾਂ ਦਾ ਨੰਬਰ ਹੈ, ਇਸ ਨੰਬਰ ਤੇ ਤੁਸੀਂ ਡਾਇਲ ਕਰਨਾ ਹੈ, ਗੱਲ ਕਰਨੀ ਹੈ ਡਾਕਟਰ ਸਾਹਿਬ ਦੇ ਨਾਲ। ਔਰ ਕਈ ਵਾਰੀ ਤੁਹਾਡੇ ਨਾ ਥੋੜਾ ਮੋਟਾ ਦਰਦ ਸ਼ੁਰੂ ਹੁੰਦਾ ਹੈ ਤੇ ਉਦੋਂ ਤੋਂ ਹੀ ਇਹ ਤੁਸੀਂ ਸਪਲੀਮੈਂਟਸ ਨੇ ਜਿਹੜੇ ਇਹਨਾਂ ਦੇ ਅਬਸਟ੍ਰੈਕਟ ਨੇ ਜਿਹੜੇ ਆਯੁਰਵੈਦਿਕ ਦਵਾਈਆਂ ਤਿਆਰ ਕੀਤੀਆਂ ਗਈਆਂ ਨੇ ਜਿਹੜੀਆਂ ਬੂਟੀਆਂ ਤੋਂ ਕੋਈ ਸਾਈਡ ਇਫੈਕਟ ਨਹੀਂ ਗਾ ਔਰ ਤੁਹਾਨੂੰ ਸਿਹਤ ਚੈੱਕ ਕਰਦੇ ਨੇ, ਇਹਨਾਂ ਨੂੰ ਕਾਲ ਕਰਕੇ ਉਦੋਂ ਤੋਂ ਹੀ ਲੈਣਾ ਸ਼ੁਰੂ ਕਰ ਦੋ ਤਿੰਨ ਮਹੀਨੇ ਦੇ ਬਾਅਦ ਰਿਜ਼ਲਟ ਹੈ ਜਿਹੜਾ ਇਸਦਾ, ਇਸਦਾ ਰਿਜ਼ਲਟ ਸਲੋ ਆਵੇਗਾ ਪਰ ਲੌਂਗ ਲਾਸਟਿੰਗ ਰਿਜ਼ਲਟ ਰਹੇਗਾ। ਸੋ ਐਲੋਪੈਥੀ ਦੇ ਵਿੱਚ ਜਦੋਂ ਵੀ ਸਾਡੇ ਕੋਈ ਸਿਰ ਦਰਦ ਹੁੰਦਾ ਆਪਾਂ ਗੋਲੀ ਖਾਧੀ ਤੇ ਦਰਦ ਖਤਮ, ਪਰ ਉਸਦਾ ਫਿਰ ਉਸ ਤੋਂ ਥੋੜੇ ਬਾਅਦ ਚਿਰਾਂ ਬਾਅਦ ਪ੍ਰੋਬਲਮ ਫਿਰ ਸ਼ੁਰੂ ਹੋ ਜਾਂਦੀ ਹੈ। ਸੋ ਇਹ ਜਿਹੜੀਆਂ ਇਹਨਾਂ ਦੀਆਂ ਤਿਆਰ ਕੀਤੀਆਂ ਦਵਾਈਆਂ ਨੇ ਉਹ ਲੌਂਗ ਲਾਸਟਿੰਗ ਇਫੈਕਟ ਆਪਣਾ ਛੱਡਦੀਆਂ ਨੇ ਤੇ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਸਿਹਤ ਯਾਬ ਰਹਿਣ ਦੇ ਲਈ 416-804-1500 10 ਸਾਲ ਤੋਂ ਉੱਤੇ ਹੋ ਗਏ ਨੇ ਲਗਭਗ ਡਾਕਟਰ ਸਾਹਿਬ ਦੇ ਨਾਲ ਇਹ ਸਾਨੂੰ ਸਹਿਯੋਗ ਦਿੰਦੇ ਆ ਰਹੇ ਨੇ ਔਰ ਹਜ਼ਾਰਾਂ ਹੀ ਹਜ਼ਾਰਾਂ ਮਰੀਜ਼ ਆ ਜਿਹੜੇ ਇਹਨਾਂ ਵੱਲੋਂ ਇਹਨਾਂ ਦਵਾਈਆਂ ਦੇ ਨਾਲ ਠੀਕ ਕੀਤੇ ਗਏ ਨੇ। ਧੰਨਵਾਦ ਡਾਕਟਰ ਸਾਹਿਬ।
ਥੈਂਕ ਯੂ ਸਰ। ਥੈਂਕ ਯੂ।
16-804-1500 ਇਹਨਾਂ ਦਾ ਨੰਬਰ ਹੈ। ਆਪ ਫਿਰ ਪ੍ਰੋਗਰਾਮ ਅੱਗੇ ਤੋਰਦੇ ਹਾਂ ਔਰ ਗੁਰਪ੍ਰੀਤ ਕੁਰਬਾ ਜੀ ਮੇਰੇ ਨਾਲ ਨੇ ਖੇਡ ਜਗਤ ਦੀਆਂ ਖ਼ਬਰਾਂ ਲੈ ਕੇ ਔਰ ਖੇਡ ਜਗਤ ਦੀਆਂ ਖ਼ਬਰਾਂ ਤੋਂ ਬਾਅਦ ਫਿਰ ਸਾਜਨਦੀਪ ਦੀ ਆਲੀ ਲਵਾਵਾਂਗੇ। ਤੁਸੀਂ ਕਾਲ ਕਰਨੀ ਹੈ 416-620-1778 416-620-1778। ਮੈਂ ਤੁਹਾਡੀ ਆਵਾਜ਼ ਸੁਣਨਾ ਚਾਹਾਂਗਾ ਕਿ ਤੁਸੀਂ ਕਿਸ ਇਲਾਕੇ ਤੋਂ ਸਾਨੂੰ ਸੁਣ ਰਹੇ ਹੋ ਅਤੇ ਕੋਈ ਆਪਣੀ ਟਿੱਪਣੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਖ਼ਬਰ ਤੁਹਾਡੇ ਦਿਮਾਗ ਦੇ ਵਿੱਚ ਹੈ ਤਾਂ ਡੈਫੀਨੇਟਲੀ ਸਾਡੇ ਨਾਲ ਸ਼ੇਅਰ ਕਰਨੀ ਹੈ 416-620-1778 416-620-1778। ਪੁਰਵਤ ਸਾਹਿਬ ਜੀ ਇਹਨੂੰ ਪ੍ਰੋਗਰਾਮ ਚ
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ ਤੇ ਉਮੀਦ ਹੈ ਜੀ ਸਾਰੇ ਚੜ੍ਹਦੀ ਕਲਾ ਚ ਹੋਣਗੇ।
ਵੈਰੀ ਗੁੱਡ ਮਾਰਨਿੰਗ ਗੁਰਪ੍ਰੀਤ ਜੀ ਜੀ ਆਇਆਂ ਨੂੰ ਔਰ ਆਓ ਆਪਾਂ ਸ਼ੁਰੂਆਤ ਕਰੀਏ ਖੇਡ ਜਗਤ ਦੀਆਂ ਖ਼ਬਰਾਂ ਤੋਂ।
ਬਿਲਕੁਲ ਜੀ, ਵਰਲਡ ਜੂਨੀਅਰਸ ਤੋਂ ਸ਼ੁਰੂ ਕਰਦੇ ਹਾਂ। ਵਾਂਸ ਅਗੇਨ ਇਟਸ ਨਾਟ ਅ ਗੋਲਡ ਮੈਡਲ ਫਾਰ ਟੀਮ ਇਨ ਕੈਨੇਡਾ ਔਰ ਬ੍ਰੋਂਜ਼ ਮੈਡਲ ਮਿਲਿਆ ਜੀ ਆਪਣੀ ਟੀਮ ਨੂੰ ਔਰ 3 ਸਾਲ ਲਗਾਤਾਰ ਚੈਕੀਆ ਤੋਂ ਆਪਣੀ ਟੀਮ ਹਾਰੀ ਹੈ ਤੇ ਚੈਕੀਆ ਇਸ ਵਾਰੀ ਫਾਈਨਲ ਦੇ ਵਿੱਚ ਵੀ ਜਿਹੜੀ ਹੈ ਜੀ ਸਵੀਡਨ ਤੋਂ ਹਾਰੀ ਹੈ ਤੇ ਸਵੀਡਨ ਤਕਰੀਬਨ 14 ਸਾਲਾਂ ਬਾਅਦ ਜਿਹੜਾ ਜੀ ਚੈਂਪੀਅਨ ਬਣਿਆ। ਸੋ ਪਹਿਲਾਂ ਤਾਂ ਸਵੀਡਨ ਦੀ ਟੀਮ ਨੂੰ ਰਿਸਪੈਕਟ ਜਿੱਥੇ ਡਿਊ ਹੈ ਉੱਥੇ ਬਣਦੀ ਹੈ, ਸਵੀਡਨ ਨੂੰ ਬਹੁਤ ਬਹੁਤ ਮੁਬਾਰਕਾਂ। ਵੈਸੇ ਮੈਨੂੰ ਲੱਗਦਾ ਸੀ ਕਿ ਸ਼ਾਇਦ ਚੈਕੀਆ ਦੀ ਟੀਮ ਕਿਉਂਕਿ ਉਹਨਾਂ ਨੇ ਓਵਰਆਲ ਇਸ ਟੂਰਨਾਮੈਂਟ ਬਹੁਤ ਵਧੀਆ ਗੇਮ ਖੇਡੀ ਸੀ, ਸ਼ਾਇਦ ਕੱਪ ਜਿੱਤ ਜਾਣਗੇ, ਪਰ ਉਹ ਨੰਬਰ 2 ਤੇ ਫਿਨਿਸ਼ ਕੀਤੇ ਨੇ। ਪਿਛਲੇ 4 ਸਾਲਾਂ ਦੇ ਵਿੱਚ ਉਹ ਗੋਲਡ ਹਲੇ ਵੀ ਨਹੀਂ ਜਿੱਤ ਸਕੇ, ਪਰ ਇੱਕ ਗੱਲ ਪੱਕੀ ਹੈ ਕਿ ਕੈਨੇਡਾ ਨੂੰ ਹਰੇਕ ਸਾਲ ਹਰਾਉਂਦੇ ਰਹੇ ਨੇ। ਪਿਛਲੇ 2 ਸਾਲਾਂ ਦੇ ਵਿੱਚ ਉਹਨਾਂ ਨੇ ਸਾਨੂੰ ਕੁਆਟਰ ਫਾਈਨਲ ਤੇ ਇਸ ਵਾਰੀ ਸੈਮੀ ਫਾਈਨਲ ਚ ਹਰਾਇਆ। ਨੈਵਰਦਲੈਸ ਫਿਨਲੈਂਡ ਨੂੰ ਹਰਾ ਕੇ ਸਾਡੀ ਟੀਮ ਨੇ ਜਿਹੜਾ ਜੀ ਬ੍ਰੋਂਜ਼ ਮੈਡਲ ਜਿੱਤਿਆ। ਸੋ ਬਹੁਤ ਬਹੁਤ ਮੁਬਾਰਕਾਂ ਨੇ ਜੀ ਟੀਮ ਕੈਨੇਡਾ ਨੂੰ ਜੀ। ਐਨਬੀਏ ਦੇ ਵਿੱਚ ਕੱਲ ਟੋਰਾਂਟੋ 118 ਦੇ ਮੁਕਾਬਲੇ 100 ਦੇ ਸਕੋਰ ਦੇ ਨਾਲ ਅਟਲਾਂਟਾ ਤੋਂ ਜੇਤੂ ਰਿਹਾ। ਬੈਕ ਟੂ ਬੈਕ ਜਿਹੜੀ ਹੈ ਜੀ ਟੀਮ ਜਿੱਤੀ ਹੈ, ਪਿਛਲੇ 7 ਦੇ ਵਿੱਚੋਂ 5 ਮੈਚ ਜਿੱਤੀ ਹੈ ਔਰ ਤੀਸਰੇ ਨੰਬਰ ਤੇ ਜੀ ਆਪਣੀ ਡਿਵੀਜ਼ਨ ਤੇ ਚੌਥੇ ਨੰਬਰ ਤੇ ਹੈਗੇ ਆ ਜੀ ਉਹ ਈਸਟਰਨ ਕਾਨਫਰੰਸ ਵਿੱਚ। ਤੇ ਕੱਲ ਨੂੰ ਸ਼ਾਰਲੇਟ ਹੌਰਨੈਟਸ ਦੇ ਨਾਲ ਮੈਚ ਹੋਣਾ, ਇਹਦੀ ਜਿਹੜੀ ਟਾਈਮਿੰਗ ਹੈ ਜੀ ਸ਼ਾਮ ਨੂੰ 7 ਵਜੇ। ਐਨਐਚਐਲ ਦੇ ਵਿੱਚ ਟੋਰਾਂਟੋ ਵਿਲ ਬੀ ਇਨ ਐਕਸ਼ਨ ਟੁਨਾਈਟ, 7:30 ਫਲੋਰੀਡਾ ਦੇ ਨਾਲ ਮੈਚ ਹੈ। ਸੋ ਦੇਖਦੇ ਹਾਂ ਟੀਮ ਕਿਸ ਤਰ੍ਹਾਂ ਪਰਫਾਰਮ ਕਰਦੀ ਹੈ। ਇਧਰਲੇ ਪਾਸੇ ਵੀ ਟੀਮ ਚੰਗਾ ਪਰਫਾਰਮ ਕਰ ਰਹੀ ਹੈ, ਫਰੋਮ ਦਾ ਟਾਈਮ ਮੈਥਿਊਜ਼ ਹੈ ਸਟਾਰਟਡ ਟੂ ਸਕੋਰ, ਸਾਡੀ ਟੀਮ ਵਧੀਆ ਲੱਗ ਰਹੀ ਹੈ, ਡਿਫੈਂਸ ਵੀ ਠੀਕ ਖੇਡ ਰਿਹਾ। ਹਾਲਾਂਕਿ ਟੈਨਿਫ ਤੇ ਨੀਲੈਂਡਰ ਦੇ ਆਉਣ ਦੇ ਨਾਲ, ਵਾਪਸ ਆਉਣ ਦੇ ਨਾਲ ਟੀਮ ਹੋਰ ਚੰਗੀ ਹੋ ਜਾਏਗੀ, ਬਟ ਫੋਰ ਨਾਓ ਪਿਛਲੀਆਂ 5-7 ਗੇਮਸ ਦੇਖਦੇ ਹਾਂ ਤਾਂ ਟੀਮ ਬਹੁਤ ਵਧੀਆ ਪਰਫਾਰਮ ਕਰ ਰਹੀ ਹੈ। ਮੌਂਟਰੀਅਲ ਵਰਸਿਜ਼ ਕੈਲਗਰੀ ਇਹ ਜਿਹੜਾ ਮੈਚ ਹੈ ਜੀ ਕੱਲ ਨੂੰ ਸ਼ਾਮ ਨੂੰ 7:30 ਹੋਏਗਾ। ਔਰ ਜੇਕਰ ਮੇਜਰ ਲੀਗ ਬੇਸਬਾਲ ਦੀ ਗੱਲ ਕਰਦੇ ਹਾਂ, ਵੈਸੇ ਤਾਂ ਸੀਜ਼ਨ ਸਟਾਰਟ ਹੋਣ ਨੂੰ ਹਲੇ ਟਾਈਮ ਹੈ, ਔਰ ਆਫ ਸੀਜ਼ਨ ਦੇ ਵਿੱਚ ਟੋਰਾਂਟੋ ਬਲੂ ਜੇਸ ਕਾਫੀ ਜਿਹੜੀ ਹੈ ਜੀ ਗਹਿਮਾ ਗਹਿਮੀ ਦਿਖਾ ਰਹੇ ਨੇ। ਨਵਾਂ ਪਲੇਅਰ ਇੱਕ ਹੋਰ ਸਾਈਨ ਕੀਤਾ ਜੀ, ਜੈਪਨੀਜ਼ ਸਲੱਗਰ ਪਾਵਰ ਹਿੱਟਰ ਕਜ਼ੁਮਾ ਓਕਾਮੋਟੋ, ਉਹਨਾਂ ਦੀ 4 ਸਾਲ ਦੀ 60 ਮਿਲੀਅਨ ਦੀ ਡੀਲ ਹੋਈ ਆ। ਔਰ ਬਲੂ ਜੇਸ ਮੈਨੂੰ ਲੱਗਦਾ ਕਿ ਇਸ ਸੀਜ਼ਨ ਦੇ ਵਿੱਚ ਆਫ ਸੀਜ਼ਨ ਦੇ ਵਿੱਚ ਉਹਨਾਂ ਨੇ ਜਿਸ ਤਰੀਕੇ ਨਾਲ ਟੀਮ ਚ ਐਡੀਸ਼ਨ ਕੀਤੀਆਂ ਨੇ, ਨੰਬਰ 1 ਪਿਚਿੰਗ ਟੀਮ ਬਣ ਗਈ ਹੈ। ਤੇ ਹੁਣ ਦੇਖਦੇ ਹਾਂ ਟੱਕਰ ਜਾਂ ਬਹੁ ਬਸ਼ਰਤ ਦੇ ਵਿੱਚੋਂ ਜੇਕਰ ਇੱਕ ਪਲੇਅਰ ਹੋਰ ਉਹ ਸਾਈਨ ਕਰ ਲੈਂਦੇ ਨੇ ਤਾਂ 1 ਆਫ ਦੀ ਬੈਸਟ ਟੀਮ ਹੋਏਗੀ ਇਸ ਸਾਲ ਦੇ ਵਿੱਚ ਜਦੋਂ ਟੂਰਨਾਮੈਂਟ ਸਟਾਰਟ ਹੋਏਗਾ। ਸੋ ਦੇਖਦੇ ਹਾਂ ਜੀ ਹੁਣ ਟੱਕਰ ਆਉਂਦਾ ਹੈ ਕਿ ਬਹੁ ਬਸ਼ਰਤ ਨੂੰ ਰੀਸਾਈਨ ਕੀਤਾ ਜਾਂਦਾ। ਐਨਐਫਐਲ ਦੇ ਵਿੱਚ ਵਾਈਲਡ ਕਾਰਡ ਪਲੇ ਆਫ ਜਿਹੜੇ ਗੇਮਸ ਨੇ ਜੀ ਉਹ ਜਨਵਰੀ 8 ਤੋਂ ਸ਼ੁਰੂ ਹੋ ਜਾਣੇ ਆ। ਜੇਕਰ ਅਮੈਰੀਕਨ ਕਾਨਫਰੰਸ ਦੀ ਗੱਲ ਕਰਦੇ ਹਾਂ ਤਾਂ ਡੈਨਵਰ ਬਰੋਂਕੋਸ ਉਹਨਾਂ ਨੇ ਫਿਨਿਸ਼ ਟਾਪ ਕੀਤਾ, ਔਰ ਨੈਸ਼ਨਲ ਸਾਈਡ ਤੇ ਜਿਹੜਾ ਜੀ ਸੀਐਟਲ ਸੀ ਹਾਕਸ ਉਹਨਾਂ ਨੇ ਫਿਨਿਸ਼ ਟਾਪ ਤੇ ਕੀਤਾ। ਮੂਵਿੰਗ ਆਨ ਟੂ ਕ੍ਰਿਕਟ, ਐਸ਼ਜ ਟੈਸਟ ਨੰਬਰ 5 ਜਿਹੜਾ ਜੀ ਚੱਲ ਰਿਹਾ, ਡੇ 3 ਐਂਡ ਹੋਇਆ, ਔਰ ਇੰਗਲੈਂਡ ਦੇ 384 ਦੇ ਜਵਾਬ ਵਿੱਚ ਆਸਟ੍ਰੇਲੀਆ ਦੇ 518 ਰਨ ਨੇ ਜੀ, 7 ਖਿਡਾਰੀ ਆਊਟ, ਸਟੀਵ ਸਮਿਥ 129 ਤੇ ਖੇਡ ਰਹੇ ਨੇ, 37ਵੀਂ ਉਹਨਾਂ ਦੀ ਜਿਹੜੀ ਸੈਂਚਰੀ ਹੈ, 134 ਦੀ ਲੀਡ ਜਿਹੜੀ ਹੈ ਆਸਟ੍ਰੇਲੀਆ ਦੀ ਹੋ ਚੁੱਕੀ ਹੈ। ਔਰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਜਿਹੜਾ ਟੈਸਟ ਹੈ ਇਹ ਵੀ ਇੰਗਲੈਂਡ ਹੁਣ ਜਿੱਤ ਤਾਂ ਨਹੀਂ ਸਕਦਾ, ਡਰਾ ਹੋ ਸਕਦਾ ਜਾਂ ਫਿਰ ਆਸਟ੍ਰੇਲੀਆ ਬਾਜੀ ਮਾਰੇਗਾ। ਇੰਡੀਆ ਅੰਡਰ 19 ਟੀਮ ਸਾਊਥ ਅਫਰੀਕਾ ਦੇ ਵਿੱਚ ਹੈ ਜੀ, ਔਰ ਅੰਡਰ 19 ਦੀ ਟੀਮ ਦੂਸਰਾ ਜਿਹੜਾ ODI ਹੈ ਉਹ ਵੀ ਜਿੱਤ ਗਈ ਹੈ। ਸੂਰਿਆ ਵੰਸ਼ੀ ਇੱਕ ਵਾਰੀ ਫਿਰ ਤੋਂ ਨਿਊਜ਼ ਦੇ ਵਿੱਚ ਨੇ, 24 ਬਾਲਾਂ ਦੇ ਵਿੱਚ ਉਹਨਾਂ ਨੇ ਜਿਹੜੇ ਜੀ 68 ਰਨ ਬਣਾਏ ਨੇ, ਤੇ ਹੁਣ ਤੀਸਰਾ ਮੈਚ ਵੀ ਟੀਮ ਜਿੱਤਣ ਦੀ ਕੋਸ਼ਿਸ਼ ਕਰੇਗੀ। 15 ਤਰੀਕ ਤੋਂ ਅੰਡਰ 19 ਦਾ ਕ੍ਰਿਕਟ ਵਰਲਡ ਕੱਪ ਸ਼ੁਰੂ ਹੋਣਾ, ਔਰ ਅੱਜ ਪਾਕਿਸਤਾਨ ਅੰਡਰ 19 ਤੇ ਜ਼ਿੰਬਾਬਵੇ ਅੰਡਰ 19 ਦਾ ਜਿਹੜਾ ਜੀ ਟਰਾਈ ਸੀਰੀਜ਼ ਦਾ ਫਾਈਨਲ ਵੀ ਚੱਲ ਰਿਹਾ, ਤੇ ਅਫਗਾਨਿਸਤਾਨ ਇਸ ਦੇ ਵਿੱਚ 3ਜੀ ਟੀਮ ਸੀ। ਸੋ ਇਹ ਵੀ ਸਾਰੀਆਂ ਟੀਮਾਂ ਜਿਹੜੀਆਂ ਜੀ ਵਰਲਡ ਕੱਪ ਦੀ ਹੀ ਤਿਆਰੀ ਕਰ ਰਹੀਆਂ ਨੇ, ਜਿਹੜਾ ਕਿ 15 ਤਰੀਕ ਤੋਂ ਸ਼ੁਰੂ ਹੋ ਜਾਏਗਾ। ਪਾਕਿਸਤਾਨ ਨੈਸ਼ਨਲ ਟੀਮ T20 ਸੀਰੀਜ਼ ਖੇਡਣ ਜਾ ਰਹੀ ਹੈ ਜੀ, ਕੱਲ੍ਹ ਨੂੰ ਸਵੇਰੇ ਪਹਿਲਾ ਮੈਚ ਹੈ 8:30 ਈਸਟਰਨ ਸਟੈਂਡਰਡ ਟਾਈਮ ਦੇ ਨਾਲ ਸ਼੍ਰੀਲੰਕਾ ਦੇ ਨਾਲ, 3 ਮੈਚ ਦੀ ਇਹ ਸੀਰੀਜ਼ ਹੋਣੀ ਹੈ। ਤੇ ਇੰਡੀਆ ਵਰਸਿਜ਼ ਨਿਊਜ਼ੀਲੈਂਡ ODI ਸੀਰੀਜ਼ ਜਿਹੜੀ ਹੈ ਜੀ ਸੰਡੇ ਤੋਂ ਸ਼ੁਰੂ ਹੋਏਗੀ। ਐਂਡ ਲਾਸਟ ਬਟ ਨਾਟ ਦ ਲੀਸਟ, ਕੈਨੇਡੀਅਨ ਟੀਮ ਨੂੰ ਵੀ ਜਿਹੜਾ ਜੀ ਪੈਟ੍ਰਿਕ ਬਰਾਊਨ ਸਾਹਿਬ ਸਿਟੀ ਆਫ ਬਰੈਂਪਟਨ ਨੇ ਗੁੱਡ ਲੱਕ ਕੀਤਾ, ਕਿਉਂਕਿ ਆਪਣੀ ਵੀ ਟੀਮ ਜਿਹੜੀ ਹੈ ਜੀ ਵਰਲਡ ਕੱਪ T20 ਦੇ ਵਿੱਚ ਖੇਡਣ ਜਾ ਰਹੀ ਹੈ। ਸੋ ਟੀਮ ਨੂੰ ਸਿਟੀ ਹਾਲ ਦੇ ਵਿੱਚ ਬੁਲਾ ਕੇ ਤੇ ਉੱਥੇ ਸ਼ੁਭ ਇਸ਼ਾਵਾਂ ਦਿੱਤੀਆਂ ਗਈਆਂ ਨੇ, ਤੇ ਆਪਾਂ ਵੀ ਆਪਣੇ ਅਦਾਰੇ ਵੱਲੋਂ ਪੂਰੀ ਟੀਮ ਨੂੰ ਬੈਸਟ ਵਿਸ਼ਸ ਕਹਿੰਦੇ ਹਾਂ। ਲੈਟਸ ਹੋਪ ਕਿ ਸਾਡੀ ਟੀਮ ਨਾ ਸਿਰਫ ਵਰਲਡ ਕੱਪ ਦੇ ਵਿੱਚ ਖੇਡਣ ਜਾਵੇ ਤੇ ਉੱਥੇ ਚੰਗਾ ਪਰਫਾਰਮ ਵੀ ਕਰੇ। ਐਂਡ ਦੈਟ ਸੈਡ ਮੈਂ ਸਪੋਰਟਸ ਨੂੰ ਇੱਥੇ ਹੀ ਰੈਪ ਅਪ ਕਰਦਾ ਜੀ, ਅਨਲੈਸ ਤੁਸੀਂ ਕੁਝ ਐਡ ਕਰਨਾ ਚਾਹੁੰਦੇ।
ਜਿਹੜੀ ਇਹ ਟੀਮ ਆਪਣੀ T20 ਖੇਡਣ ਜਾ ਰਹੀ ਹੈ ਇੰਡੀਆ ਸ਼੍ਰੀਲੰਕਾ ਦੇ ਵਿੱਚ, ਤੇ ਇਹਦਾ ਜਿਹੜਾ ਪੂਲ ਹੈ ਉਹਦੇ ਬਾਰੇ ਸਾਨੂੰ ਜਾਣਕਾਰੀ ਦੇ ਦਿਓ, ਤੇ ਇਹਦੇ ਵਿੱਚ ਖਿਡਾਰੀ ਕਿਹੜੇ ਕਿਹੜੇ ਨੇ, ਕੌਣ ਕੌਣ ਖੇਡਣ ਵਾਲੇ ਨੇ, ਕਿਹੜੇ ਕਿਹੜੇ ਮੂਲ ਦੇ ਜ਼ਿਆਦਾ ਖਿਡਾਰੀ ਨੇ, ਉਹਨਾਂ ਦਾ ਵੀ ਤੁਸੀਂ ਵੇਰਵਾ ਦੇਣਾ ਹੈ। ਲੇਕਿਨ ਉਸ ਤੋਂ ਪਹਿਲਾਂ ਅਮਰੀਕ ਸਿੰਘ ਪੈਂਤਲੀਆ ਸਾਹਿਬ ਆਪਣੀ ਕੋਈ ਗੱਲ ਕਰਨੀ ਚਾਹੁੰਦੇ ਆ। ਪੈਂਤਲੀਆ ਜੀ ਆਨ ਪ੍ਰੋਗਰਾਮ ਚ,
ਵੈਰੀ ਗੁੱਡ ਮੇਰੇ ਵੱਡੇ ਵੀਰ ਗਰੇਵਾਲ ਸਾਹਿਬ ਔਰ ਪੁਰਵਾ ਸਾਹਿਬ, ਆਪ ਜੀ ਦਾ ਵੈਲਕਮ, ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਆਪ ਜੀ ਨੂੰ। ਔਰ ਸਭ ਤੋਂ ਮੈਂ ਚਾਹ ਪੀਣ ਲੱਗਿਆ ਸੀ ਬਸ, ਆਪਣਾ ਗਰੇਵਾਲ ਸਾਹਿਬ ਲੈਚੀ ਪਾਈ ਹੋਈ ਹੈ ਤੁਸੀਂ ਟੈਲੀਫੋਨ ਤੇ, ਪੁਰਬਾ ਸਾਹਿਬ ਔਰ ਤੁਸੀਂ ਘੁੱਟ ਘੁੱਟ ਪੀਓਗੇ ਵਿੱਚੋਂ ਗਰੇਵਾਲ ਸਾਹਿਬ, ਹਾਂਜੀ ਥੋੜੀ ਘੁੱਟ ਘੁੱਟ। ਅੱਛਾ ਇੱਕ ਮੈਂ ਹੋਰ ਤੁਹਾਡੀ ਥੋੜਾ ਜਿਹਾ ਮੈਂ ਰਿਕੁਐਸਟ ਕਰੂੰਗਾ, ਕੱਲ ਨੂੰ ਤੁਸੀਂ ਸਾਨੂੰ ਪੰਜਾਬ ਗੌਰਮੈਂਟ ਭਗਵੰਤ ਮਾਨ ਸਾਹਿਬ ਦੇ ਜਿਹੜੇ ਕੀਤੇ ਹੋਏ ਚੰਗੇ ਕੰਮ ਹੈ ਪੰਜਾਬ ਦੇ ਵਿੱਚ, ਉਹ ਸਾਨੂੰ ਕੱਲ ਨੂੰ ਗਰੇਵਾਲ ਸਾਹਿਬ ਤੁਸੀਂ ਕੱਢ ਕੇ ਲਿਆਇਓ, ਤੇ ਫਿਰ ਆਪਾਂ ਬਾਦਲਾਂ ਬਾਰੇ ਕਰਾਂਗੇ ਇੱਕ ਦਿਨ, ਵੀ ਉਹਨਾਂ ਨੇ ਕਿਹੜੇ ਕਿਹੜੇ ਚੰਗੇ ਜਾਂ ਕੀ ਮਾੜਾ ਕਰਤਾ, ਤੇ ਫਿਰ ਕਾਂਗਰਸ ਔਰ ਬੀਜੇਪੀ ਪੰਜਾਬ ਗੌਰਮੈਂਟ ਬਾਰੇ। ਬਾਕੀ ਰਹੀ ਗੱਲ ਕੈਨੇਡਾ ਦੀ, ਬਹੁਤ ਬਹੁਤ ਤੁਹਾਡੀ ਮਿਹਰਬਾਨੀ ਹੈ, ਡੱਗ ਫੋਰ ਸਾਹਿਬ ਬਹੁਤ ਵਧੀਆ ਅੰਟੈਰੀਓ ਨੂੰ ਚਲਾ ਰਹੇ ਹੈ, ਮਾਰਕਰਨੀ ਸਾਹਿਬ ਵੀ ਚਲਾ ਰਹੇ ਹੈ, ਔਰ ਦੂਜੀ ਗੱਲ ਇਹ ਹੈ ਕਿ ਆਪਦਾ ਬੇਟਾ ਬਰੈਂਪਟਨ ਤੋਂ MLA ਹੈ, ਉਹਨੂੰ ਵੀ ਬਹੁਤ ਪਿਆਰ ਔਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਜੀ।
ਅੱਛਾ
ਬੜੀ ਮਿਹਰਬਾਨੀ ਤੁਸੀਂ ਮੈਨੂੰ ਆਨ ਏਅਰ ਕੀਤਾ,
ਮੈਂ ਤੁਹਾਡੀ ਚਾਹ ਪੀ ਸਕਣਾ ਆ,
ਹਾਂਜੀ,
ਔਰ ਨਾ ਹੀ ਮੇਰੇ ਕੋਲ ਟਾਈਮ ਹੋਣਾ ਕਿ ਮੈਂ ਭਗਵੰਤ ਮਾਨ ਦੀ ਜਾਂ ਬਾਦਲਾਂ ਦੀ ਗੱਲ ਕਰ ਸਕਾਂ, ਨਾ ਹੀ ਮੈਨੂੰ ਕੋਲ ਟਾਈਮ ਹੋਣਾ ਕਿ ਮੈਂ ਕਾਂਗਰਸ ਦੀ ਗੱਲ ਕਰ ਸਕਾਂ, ਨਾ ਹੀ ਮੇਰੇ ਕੋਲ ਟਾਈਮ ਹੋਣਾ ਕਿ ਮੈਂ ਬੀਜੇਪੀ ਦੀ ਗੱਲ ਕਰ ਸਕਾਂ।
ਹਾਏ 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 ਹਾਏ, ਸਾਡਾ ਬੱਚਾ ਵੀ ਰਹਿੰਦਾ ਬਿਜ਼ੀ ਹੋ ਗਿਆ। ਕੰਸਟਰਕਸ਼ਨ ਕੰਪਨੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ, ਸਾਨੂੰ ਪਤਾ ਕਿ ਤੁਸੀਂ ਰਿਐਲਟਰ ਵੀ ਹੈ, ਬੜੀ ਮਿਹਰਬਾਨੀ।
ਜੇ ਗੱਲ ਕਰਾਂਗੇ ਤੇ ਗੱਲ ਕਰਾਂਗੇ ਕਿ ਕੀ ਇਸ ਸਮੇਂ ਚੱਲ ਰਿਹਾ ਸਾਡੀ ਕੈਨੇਡਾ, ਸਾਡੇ ਆਸ ਪਾਸ ਕੀ ਚੱਲ ਰਿਹਾ, ਜਿਨ੍ਹਾਂ ਚੀਜ਼ਾਂ ਨੇ ਸਾਨੂੰ ਅਫੈਕਟ ਕਰਦੀਆਂ, ਜਿਹੜੀਆਂ ਚੀਜ਼ਾਂ ਸਾਨੂੰ ਡੇਲੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਉੱਥੇ ਕੀ ਚੱਲ ਰਿਹਾ ਵਾ, ਸੋ ਸਾਡੇ ਅੰਟਾਰੀਓ ਚ ਕੀ ਚੱਲ ਰਿਹਾ, ਸਾਡੇ ਸਿਟੀ ਬੈਂਡ ਮਿਸਾਗਾ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਕੀ ਚੱਲ ਰਿਹਾ ਵਾ, ਇਹ ਗੱਲਾਂ ਹੋਣਗੀਆਂ। ਅਮਰੀਕਾ ਦੇ ਵਿੱਚ ਕੀ ਚੱਲ ਰਿਹਾ, ਅਮਰੀਕਾ ਦਾ ਸਾਡੇ ਤੇ ਕੀ ਪ੍ਰਭਾਵ ਪੈਣਾ, ਇਹ ਗੱਲਾਂ ਹੋਣੀਆਂ ਨੇ। तो भगवंत मान की कर रहा है, कांग्रेस के विच की चल रहा है। हाँ, जे कोई अहम खबर होगी तो जरूर, वैसे आज ये खबर कवर करनी है उसपे ते ठीक है कि जो अकाल तख्त साहब वालों भगवंत मान को तलब किया गया थे, एक खबर बहुत चर्चा के विच है, ओवरऑल सिख भाईचारे को जरूर प्रभावित करती है। इस दे उत्ते जरूर खबर कवर हो जानी चाहिए, पर जिहड़ा अपना कंटेंट होना, मैं अपने सोचों दस दिए कि इट इज मोस्टली कनेडियन कंटेंट के नाल दी नाल इंटरनेशनल लैवल का कंटेंट है जिहड़ा वह तुहाडे लई पेश करांगे। बाकी जिहड़ी पॉलिटिक्स है, एक घंटा हुंदा साडे कोल, एक घंटे दे विच जिस तरह गोपिंद पोभा जी होनी जो स्पोर्ट्स कवर करदे आ सारियां कवर करदे ने, ते कल्ली जस्ट क्रिकेट दी गल नहीं करदे गे, इसे तरह जो असी खबर कवर करते हैं तो लगभग जिहड़ियां इंटरनेशनल लैवल से प्लस साडे नैशनल लैवल के उत्ते जां फिर लोकल न्यूज हुंदियां असी उन्हां ते चर्चा करते हैं। थैंक यू पेंदले साहब, धन्यवाद। 416-620-1778 स्टूडियो नंबर है, 416-620-1778। गुरबर साहब, थोड़ी जी टीम की रूपरेखा दस्यो, उस तो बाद आपां जैरो साहब नाल गल करते हैं, तो उन्हां नाल थोड़ी गल्लां करांगे। थोड़ी जिहड़ी अपनी टी ट्वेंटी खेडण जाण वाली टीम है कैनेडा दी, उहदी रूपरेखा दस्सो जे हैगा डाटा कुछ।
बिल्कुल जगदीश जी, पहला क्वेश्चन कि अपनी टीम केड़े पूल दे विच, तो अपना जिहड़ा पूल है जी, इट्स नॉट एन ईजी वन। साडे नाल चंगिया चोटी दी टीमां ने, क्योंकि कैनेडा, अफगानिस्तान, न्यूजीलैंड, साउथ अफ्रीका, यूएई जिहड़ियां ने जी अपने ग्रुप दे विच टीमां ने। सो साउथ अफ्रीका, न्यूजीलैंड, अफगानिस्तान, उन्हां नूं कोई तुसीं कह सकते हो कि आपां नूं शुगर कोट करन दी जरूरत नहीं है, एवरीबडी नोज हाउ गुड दे आर। सो कैनेडा दे अगर बराबर दी टक्कर भी तुसीं कह सकते हो तां उह तां सिर्फ यूएई दे नाल होणी है। हुण कैनेडा दी टीम अफगानिस्तान, न्यूजीलैंड जां साउथ अफ्रीका नूं किन्नी क टक्कर दिंदी है, टाइम विल टैल। पर उम्मीद ना रखी जावे, जिहड़े क्रिकेट नूं देखदे ने पहचानदे ने, देयर इज अ बिग गैप बिटवीन कैनेडा एंड द अदर बिग टीम्स। पर फिर भी गुड लक है जी टीम नूं, क्योंकि 1983 शायद इंडिया नूं भी लोग इदां ही कहिंदे सीगे वी इन्हां दा ते बाकी टीमां दा बहुत गैप आ, ते असीं वर्ल्ड चैंपियन बणे सी। सो एनीथिंग इज पॉसिबल इन स्पोर्ट्स, ते गुड लक है जी टीम नूं। और टीम दी जिहड़ी रूपरेखा जिहड़ी तकरीबन जगदीश जी सेम ही है जिस तरह की उम्मीद की जा रही थी कि अपने जिहड़ी इत्थे टीम सिलेक्ट की जाएगी, उस दे विच इट्स अ मिक्सड, चाहे वह पंजाबी मूल के प्लेयर होण, चाहे वैसट इंडीज मूल के प्लेयर होण, चाहे पाकिस्तानी मूल के प्लेयर होण, बहुते प्लेयर जिहड़ा जी बोलबाला वह इन्हां तीन कंट्रीज दे विचों ही है। जे तुसीं उन्हां दी बैकग्राउंड देखते हो तो बहुते प्लेयर उसे तरीके दे नाल जिहड़े जी टीम च सिलेक्ट किए गए ने। पूरिया के नाम मैनू नहीं पता, पर निकलस कर्टन जिहड़े जी वह टीम के कैप्टन होणगे, प्रगट सिंह उत्थे होणगे, दिलप्रीत बाजवा होणगे, साहब बिन जफर होणगे, ते बाकी जिहड़ी अपनी टीम है जी थाकेर होणगे, निखिल चोपड़ा होणगे। सो बाकी जिहड़े मैनू प्लेयर अगर सदीकी भी होणगे जी, सो एक दो प्लेयर जिहड़े भुलदे ने वह मैं तुहानूं देख के जिहड़े जी
कंप्लीट जरूर इन्हां चों किसे एक प्लेयर दे नाल गलबात जरूर इंटरव्यू सैटअप करो, अपने सोतियां दे नाल जान पहचान कराई इन्हां दी जिहड़े साडे टी ट्वेंटी दे विच खेडण इत्थों कैनेडा तों साडे खिडारी जा रहे ने। गुरप्रीत जी हो
सको
और सुरेंद्र सिंह उन्हां दी गल सुनणा, ते उस तों बाद जैर साहब तुहाडे नाल गल करनी है आपां ने। सुरेंद्र सिंह जी, स्वागत है प्रोग्राम विच।
ਹਾਂਜੀ ਹਾਂਜੀ ਜੀ, ਤੁਹਾਡਾ ਨਵੇਂ ਸਾਲ ਦੀਆਂ ਸਾਰੀ ਟੀਮ ਨੂੰ ਵਧਾਈਆਂ। ਈ ਆਵਾਜ਼ ਤੇ ਵਾਪਸ ਆ ਗਏ ਹੋ 2026 ਚ ਜੀ।
ਜੀ ਜੀ, ਧੰਨਵਾਦ।
ਹਾਂਜੀ, ਬਸ ਜੀ ਇਹੀ ਕੁਛ ਕਹਿਣਾ ਸੀ, ਤੁਹਾਡਾ ਮੋਸਟ ਵੈਲਕਮ,
ਮੁਬਾਰਕ ਜੀ, ਧੰਨਵਾਦ। ਤੁਸੀਂ ਜੁੜਦੇ ਹੋ ਸਾਡੇ ਨਾਲ, ਕਿੰਨੇ ਸਾਲਾਂ ਤੋਂ ਜੁੜੇ ਹੋ, ਤੇ ਜਿੱਧਰ ਅਸੀਂ ਜਾਂਦੇ ਹਾਂ ਤੇ ਉਧਰ ਹੀ ਤੁਸੀਂ ਆ ਜਾਂਦੇ ਹੋ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ।
ਓਕੇ ਜੀ, ਓਕੇ, ਥੈਂਕ ਯੂ,
ਥੈਂਕ ਯੂ। ਜੈਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਵਿਚ
ਬਹੁਤ ਸ਼ੁਕਰੀਆ। ਜਿਹਨੂੰ ਪੁਰਵਾ ਸਾਹਿਬ, ਮੈਨੂੰ ਤੁਹਾਡੇ ਵਾਸਤੇ ਇੱਕ ਦੋ ਛੋਟੇ ਛੋਟੇ ਕੁਐਸਚਨ ਹੈ। ਨੰਬਰ 1, ਅਗਲੇ ਸਾਲ ਤਾਂ ਜੂਨੀਅਰ ਦੀ ਚੈਂਪੀਅਨਸ਼ਿਪ ਐਡਮਿੰਟਨ ਚ ਹੋਣੀ ਆ, ਤੇ ਕੈਨੇਡਾ ਲੱਗਦਾ ਅਗਰ ਡੈਫੀਨੇਟ ਜਿੱਤੇਗਾ। ਹੁਣ ਤੁਸੀਂ ਇਹ ਦੱਸਣਾ ਕਿ ਕਿਹੜੇ ਨਾ ਸਵੀਡਨ ਦੀ ਟੀਮ ਦੇ ਵਿਚ ਕਈ ਪਲੇਅਰ ਹੈ ਉਹ NHL ਦੇ ਵਿਚ ਡਰਾਫਟਡ ਨਹੀਂ ਹੈ, ਔਰ ਉਹਦੇ ਉੱਤੇ ਕਿਹੜੇ ਮੇਪਲ ਲੀਫ ਦੇ ਏਜੰਟ ਹੈ ਉਹਨਾਂ ਨੇ ਉਹਨਾਂ ਉੱਤੇ ਅੱਖ ਰੱਖੀ ਹੈ। ਹੋ ਸਕਦਾ ਕਿ ਇਸ ਸਾਲ ਵੀ ਉਹ ਡਰਾਫਟ ਨਾ ਆਉਣ, ਤੇ ਤੁਹਾਡੇ ਖਿਆਲ ਮੇਪਲ ਲੀਫ ਦਾ ਲੱਕ ਅੱਛੀ ਹੋ ਸਕਦੀ ਹੈ? ਦੋ ਤਿੰਨ ਪਲੇਅਰ ਕਿਹੜੇ ਅਨਡਰਾਫਟਡ ਹੈ, ਅਨਸਾਈਨ ਹੈ, ਉਹ ਮੇਪਲ ਲੀਫ ਉਹਨਾਂ ਨੂੰ ਸਾਈਨ ਕਰ ਸਕਦੀ ਹੈ? ਔਰ ਇਕੱਠਾ ਹੀ ਜਵਾਬ ਦੇਣਾ। ਦੂਸਰੀ ਚੀਜ਼ ਇਹ ਇੱਕ ਮੈਂ ਤੁਹਾਨੂੰ ਪੁੱਛਦਾ, ਬੰਗਲਾਦੇਸ਼ ਕਹਿੰਦਾ ਮੈਂ ਇੰਡੀਆ ਚ ਮੈਚ ਨਹੀਂ ਖੇਲਣੇ, ਕਿਹੜੇ ਟੀ ਟਵੰਟੀ ਦਾ ਮੈਚ ਹੈ, ਤੁਹਾਡੇ ਖਿਆਲ ਇਹ ਕੋਈ ਸਹੀ ਸਟੇਟਮੈਂਟ ਹੈ ਬੰਗਲਾਦੇਸ਼ ਤੋਂ? ਇਹ ਦੋਨਾਂ ਦਾ ਜਵਾਬ ਦੇਣਾ।
ਪਹਿਲਾ ਤੁਹਾਡਾ ਕੁਐਸਚਨ ਹੈ ਕਿ ਨੈਕਸਟ ਈਅਰ ਜਿਹੜੀ ਹੈ ਜੀ ਇੱਥੇ ਵਰਲਡ ਜੂਨੀਅਰ ਹੋਣੀ ਹੈ ਐਡਮਿੰਟਨ ਦੇ ਵਿੱਚ ਤੇ ਉੱਥੇ ਸਾਡੀ ਟੀਮ ਚੰਗਾ ਖੇਡੇਗੀ। ਦੇਖੋ ਟੀਮ ਸਾਡੀ ਇਸ ਵਾਰੀ ਵੀ ਚੰਗਾ ਖੇਡੀ ਆ, 42 ਗੋਲ ਸਕੋਰ ਕੀਤੇ ਨੇ, ਬਟ ਅਨਫੋਰਚੁਨੇਟ ਹੈ ਕਿ ਸਾਡਾ ਡਿਫੈਂਸ ਜਿਹੜਾ ਸੀਗਾ ਨਾ ਉਹਨੇ ਲੈਪਸਿਸ ਬਹੁਤ ਕੀਤੇ ਨੇ ਤੇ ਚੈੱਕ ਰਿਪਬਲਿਕ ਤੋਂ ਅਸੀਂ ਉੱਥੇ ਹਾਰ ਗਏ। ਸਾਡਾ ਓਫੈਂਸ ਤਾਂ ਬਹੁਤ ਸਟਰੋਂਗ ਸੀਗਾ, ਨੋ ਕੁਐਸਚਨ ਅਬਾਊਟ ਇਟ। ਜਿਹੜੀ ਤੁਸੀਂ ਦੂਸਰੀ ਕੁਐਸਚਨ ਕੀਤਾ ਕਿ ਜਿਹੜੇ ਅਨਡਰਾਫਟਡ ਪਲੇਅਰ ਨੇ ਕੀ ਟੋਰਾਂਟੋ ਮੇਪਲ ਲੀਫ ਉਹਨਾਂ ਦੇ ਪਿੱਛੇ ਜਾ ਸਕਦਾ ਜਾਂ ਲੱਕੀ ਹੋ ਸਕਦਾ ਡਰਾਫਟ ਲਾਟਰੀ ਦੇ ਵਿੱਚ ਉਹ ਆ ਸਕਦੇ ਨੇ? ਡੈਫੀਨੇਟਲੀ ਜੀ, ਦੇਖੋ ਵਰਲਡ ਚੈਂਪੀਅਨ ਨੇ ਔਰ ਸਾਰੀਆਂ ਟੀਮਾਂ ਕੋਸ਼ਿਸ਼ ਕਰਨਗੀਆਂ ਕਿ ਇਹਨਾਂ ਚੋਂ ਪਲੇਅਰ ਜਿਹੜੇ ਆ ਜੀ ਸਾਡੇ ਵੱਲ ਆ ਜਾਣ ਤੇ ਟੋਰਾਂਟੋ ਵਿਲ ਬੀ ਨਥਿੰਗ ਡਿਫਰੈਂਟ। ਜਿਹੜਾ ਤੀਸਰਾ ਤੁਸੀਂ ਕੁਐਸਚਨ ਕੀਤਾ ਨਾ ਕਿ IPL ਦੇ ਵਿੱਚ ਬੰਗਲਾਦੇਸ਼ ਨੇ ਕਹਿ ਦਿੱਤਾ ਕਿ ਇੱਕ ਤਾਂ ਉਹ ਬ੍ਰੌਡਕਾਸਟ ਨਹੀਂ ਕਰਨਗੇ IPL ਨੂੰ, ਦੂਸਰਾ ਉਹਨਾਂ ਨੇ ਇਹ ਕਹਿ ਦਿੱਤਾ ਕਿ ਉਹਨਾਂ ਦੀ ਟੀਮ ਵਰਲਡ ਕੱਪ ਦੇ ਵਿੱਚ ਇੰਡੀਆ ਵਿੱਚ ਨਹੀਂ ਖੇਡੇਗੀ। ਦੇਖੋ ਇਹਦੀ ਜਿਹੜੀ ਸ਼ੁਰੂਆਤ ਹੋਈ ਹੈ ਉਹ ਇੱਥੋਂ ਹੋਈ ਹੈ ਕਿ BCCI ਨੇ ਜਦੋਂ KKR ਨੂੰ ਕਹਿ ਦਿੱਤਾ ਕਿ ਤੁਸੀਂ ਮੁਸਤਫਿਜ਼ੁਰ ਰਹਿਮਾਨ ਜਿਹੜੇ ਕਿ 9 ਕਰੋੜ ਦੇ ਵਿਕੇ ਸੀਗੇ ਆਕਸ਼ਨ ਦੇ ਵਿੱਚ, ਵੀ ਉਹਨੂੰ ਲੈਟ ਗੋ ਕਰਨਾ ਪੈਣਾ ਕਿਉਂਕਿ ਦੋਨਾਂ ਦੇਸ਼ਾਂ ਦੇ ਸੰਬੰਧ ਠੀਕ ਨਹੀਂ ਸੀ। ਸੋ ਜਦੋਂ ਉਹਨਾਂ ਨੇ ਉਹਨਾਂ ਨੂੰ ਲੈਟ ਗੋ ਕੀਤਾ ਤਾਂ ਇਨ ਰਿਟੈਲੀਏਸ਼ਨ ਬੰਗਲਾਦੇਸ਼ ਦਾ ਜਿਹੜਾ ਕ੍ਰਿਕਟ ਬੋਰਡ ਹੈ ਉਹਨੇ ਇਹ ਕਿਹਾ ਕਿ ਜੇਕਰ ਤੁਸੀਂ ਇਸ ਚੀਜ਼ ਤੋਂ ਡਰ ਗਏ ਕਿ ਮੁਸਤਫਿਜ਼ੁਰ ਦੇ ਅਗੇਂਸਟ ਲੋਕ ਇੰਡੀਆ ਦੇ ਉੱਥੇ ਉਹਨੂੰ ਗਲਤ ਬੋਲਣਗੇ ਜਾਂ ਕੁਛ ਗਲਤ ਕਾਰਵਾਈ ਕਰ ਸਕਦੇ ਨੇ ਤਾਂ ਫਿਰ ਇਹ ਕਿੱਦਾਂ ਗਰੰਟੀ ਕਰ ਸਕਦੇ ਹੋ ਕਿ ਜਦੋਂ ਸਾਡੀ ਟੀਮ ਵਰਲਡ ਕੱਪ ਖੇਡੇਗੀ ਉਹਨਾਂ ਦੀ ਸੇਫਟੀ? ਸੋ ਉਹਨਾਂ ਦੀ ਸੇਫਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੀ ਟੀਮ ਜਿਹੜੀ ਹੈ ਇੰਡੀਆ ਚ ਨਹੀਂ ਖੇਡੇਗੀ ਤੇ ਨਾ ਹੀ ਅਸੀਂ IPL ਜਿਹੜੀ ਹੈ ਜੀ ਲਾਈਵ ਉਹ ਬ੍ਰੌਡਕਾਸਟ ਕਰਾਂਗੇ। ਸੋ ਇਹ ICC ਨੂੰ ਹੁਣ ਡਿਸੀਜਨ ਲੈਣਾ ਪੈਣਾ ਕਿ ਪਾਕਿਸਤਾਨ ਦੀ ਤਰ੍ਹਾਂ ਬੰਗਲਾਦੇਸ਼ ਦੇ ਜਿਹੜੇ ਮੈਚ ਹੈ ਜੀ ਉਹ ਵੀ ਸ਼੍ਰੀਲੰਕਾ ਚ ਹੁੰਦੇ ਨੇ ਜਾਂ ਨਹੀਂ ਹੁੰਦੇ
ਜੀ। ਔਰ ਜੈਲ ਸਾਹਿਬ ਕੋਈ ਸਿਆਸੀ ਗੱਲਬਾਤ?
ਹਾਂਜੀ, ਸਿਆਸੀ ਗੱਲਬਾਤ ਇਹ ਹੈ, ਦੇਖੋ ਕਿਹੜਾ ਵੈਨਜ਼ੂਏਲਾ ਦਾ ਪ੍ਰੈਜ਼ੀਡੈਂਟ ਹੈ, ਮੈਂ ਉਹਦਾ ਕੋਈ ਫੈਨ ਨਹੀਂ ਹੈ। ਇਹ 14-15 ਐਸੇ ਲੀਡਰ ਹੈ ਦੁਨੀਆ ਚ, ਡਿਕਟੇਟਰ ਟਾਈਪ ਹੈ, ਇਹਦਾ ਅੱਛਾ ਕੋਈ ਰੈਕਰਡ ਨਹੀਂ ਹੈ। ਵੈਸੇ ਤੇ ਇਸਨੇ ਆਪਣੇ ਵੱਲੋਂ ਆਸ਼ੀਰਵਾਦ ਲਿਆ ਹੈ ਸੱਤਿਆ ਬਾਬਾ ਸਾਈ ਬਾਬਾ ਦਾ, ਤੁਹਾਨੂੰ ਪਤਾ ਇਹਦੀ ਫੈਮਿਲੀ ਉਹਨੂੰ ਫਾਲੋ ਕਰਦੀ ਹੈ। ਇੰਡੀਆ ਵੀ ਗਿਆ ਸੀਗਾ ਕਿ ਕਿਸ ਵਕਤ ਇਹ ਉਹ ਡਿਫੈਂਸ ਮਿਨਿਸਟਰ ਕੇ ਫੋਰਨ ਮਿਨਿਸਟਰ ਸੀ ਉਸ ਵੇਲੇ ਲੈ ਕੇ ਆਇਆ, 13-14 ਦੇ ਵਿੱਚ ਗਿਆ ਸੀ ਕੋਲੋਂ ਸਾਈ ਬਾਬਾ ਜਿੰਦਾ ਸੀ। ਐਨੀਵੇ ਉਹ ਗੱਲ ਨਹੀਂ। ਦੂਸਰੀ ਚੀਜ਼ ਹੈ ਕਿ ਇਹਨੇ ਚ ਇੰਨੀ ਦੇਸ਼ ਭਗਤੀ ਆ ਗਰੇਵਾਲ ਸਾਹਿਬ, ਮੈਨੂੰ ਪਤਾ ਕਿ ਤੁਸੀਂ ਹੈਜੀਟੇਟ ਕਰਨਾ ਇਹਦਾ ਜਵਾਬ ਦੇਣਾ। ਉਹ ਇਹ ਹੈ ਕਿ ਇੰਨਾ ਹੀ ਆਪਣੇ ਦੇਸ਼ ਵਾਸਤੇ ਦੇਸ਼ ਭਗਤ ਸੀ, ਇਹਨੇ ਆਪਣੇ ਆਪ ਨੂੰ ਗੋਲੀ ਕਿਉਂ ਨਹੀਂ ਮਾਰੀ? ਔਰ ਇਹਦੀ ਜਿਹੜੀ ਵਾਈਫ ਹੈ ਉਹ ਮਸ਼ੀਨ ਗਨ ਰੱਖਦੀ ਹੈ ਆਪਣੇ ਬੈਡਰੂਮ ਚ, ਉਹਨੇ ਕਿਉਂ ਨਹੀਂ ਯੂਜ਼ ਕੀਤਾ, ਕਿਉਂ ਆਪਣੀ ਬੇਇੱਜ਼ਤੀ ਕਰਾਈ ਹੈ? ਠੀਕ ਹੈ, ਮੈਂ ਮੰਨਦਾ ਹਾਂ ਕਿ ਉਹ ਕਮਾਂਡੋ ਆਏ ਸੀ, ਬਈ ਤੁਸੀਂ ਆਪਣੇ ਦੇਸ਼ ਦੇ ਵਾਸਤੇ ਆਪਣੀ ਜਾਨ ਦਿਓ ਅਗਰ ਦੇਸ਼ ਨੂੰ ਇੰਨਾ ਹੀ ਪਿਆਰ ਕਰਦੇ ਹੋ। ਔਰ ਬਾਕੀ ਕਿਹੜਾ ਲੈ ਕੇ ਆਉਂਦਾ USA ਨੇ ਉਸ ਨੂੰ ਕਿਡਨੈਪ ਕਰਕੇ, ਉਹ ਵੀ ਗਲਤ ਹੈ। ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਦੇ ਦਿੰਦਾ ਹਾਂ। ਤੁਸੀਂ ਹਿਟਲਰ ਨੂੰ ਜੋ ਮਰਜ਼ੀ ਬੁਰਾ ਖੁਰਾ ਕਹੋ, ਕਿਲੇ ਹਿਟਲਰ ਨੇ ਦੇਖਿਆ ਕਿ ਮੈਂ ਘੇਰਿਆ ਗਿਆ ਆ, ਮੈਂ ਬਚਣਾ ਨਹੀਂ। ਉਸ ਨੇ ਆਪਣੀ ਤਿਆਰੀ ਖੁਦ ਕੀਤੀ ਸੀ ਕਿ ਮੇਰੀ ਬਾਡੀ ਇਹਨਾਂ ਦੇ ਹੱਥ ਨਾ ਆਵੇ। ਔਰ ਉੱਥੇ ਉਸਨੇ ਆਪਣੇ ਕੁੱਤੇ ਨੂੰ ਵੀ ਮਾਰਿਆ, ਆਪਣੀ ਗਰਲਫ੍ਰੈਂਡ ਵੀ ਮਾਰਿਆ ਔਰ ਆਪਣੇ ਆਪ ਵੀ ਮਾਰਿਆ, ਔਰ ਅਰੇਂਜ ਕਰਾਇਆ ਕਿ ਮੇਰੀ ਬਾਡੀ ਨੂੰ ਇੱਥੇ ਸਾੜ ਦੇਣਾ। ਉਹਦਾ ਮੋਨੂਮੈਂਟ ਉੱਥੇ ਬਣਿਆ ਆ ਕਿੱਥੇ ਉਸਨੇ ਆਪਣੇ ਆਪ ਨੂੰ ਸੂਲ ਕੀਤਾ। ਹੁਣ ਤੁਸੀਂ ਦੱਸੋ ਕਿ ਇਹ ਪ੍ਰੈਜ਼ੀਡੈਂਟ ਕਿਹੜਾ ਮੈਡੋ ਕਿ ਇਹਨੇ ਅੱਛਾ ਕੀਤਾ ਕਿਡਨੈਪ ਹੋ ਕੇ ਆਪ ਇੱਥੇ ਆ ਗਿਆ ਨੌਰੇ ਅੱਗਾ ਵਾਂਗੂ ਤੇ ਔਰ ਕਹਿਣਾ ਜੀ ਮੈਂ ਹਜੇ ਵੀ ਪ੍ਰੈਜ਼ੀਡੈਂਟ ਹੈ। ਮੈਂ ਨਹੀਂ ਕਹਿੰਦਾ ਕਿ USA ਨੇ ਜੋ ਕੀਤਾ ਉਹ ਸਹੀ ਨਹੀਂ ਕੀਤਾ। USA ਕਿੱਦਾਂ ਧਮਕੀਆਂ ਦਿੰਦਾ ਕੈਨੇਡਾ ਨੂੰ ਵੀ, ਉਹ ਗ੍ਰੀਨਲੈਂਡ ਨੂੰ ਕਹਿੰਦਾ ਟੇਕ ਓਵਰ ਕਰਨਾ, ਉਹ ਤਾਂ USA ਦੇ ਆਲਰੇਡੀ ਉੱਥੇ ਬੇਸਿਸ ਹੈਗੇ ਨੇ। ਉਹ ਚਾਈਨਾ ਰਸ਼ੀਆ ਨੂੰ ਦਿੰਦਾ, ਚਾਈਨਾ ਰਸ਼ੀਆ ਦਾ ਉੱਥੇ ਕੋਈ ਬੇਸ ਨਹੀਂ ਹੈ। ਆਈਸਲੈਂਡ ਚ 3 ਬੇਸ ਹੈ, ਗ੍ਰੀਨਲੈਂਡ ਚ USA ਦੇ 2 ਬੇਸ ਹੈ, ਉਹ ਹੋਰ ਇਹ ਤੋਂ ਜ਼ਿਆਦਾ ਉਹਨੂੰ ਕੀ ਚਾਹੀਦਾ? ਇਹਦੇ ਸਾਰੇ ਜਵਾਬ ਤੁਸੀਂ ਦਿਓ
ਜੀ। ਪਹਿਲਾਂ ਤਾਂ ਜਿਹੜਾ ਤੁਸੀਂ ਇਹ ਪੁਆਇੰਟ ਕੱਢਿਆ ਕਿ ਇਹ ਮਲੋਰਸ ਉਹਦਾ ਆਪਣੇ ਸਾਈ ਬਾਬਾ ਦਾ ਆਸ਼ੀਰਵਾਦ ਲੈ ਕੇ ਆਏ ਸੀਗੇ ਔਰ ਇਹ ਐਂਗਲ ਤੋਂ ਅਜੇ ਤੱਕ ਹੋਰ ਕਿਸੇ ਪਾਸੋਂ ਮੈਨੂੰ ਖਬਰ ਨਹੀਂ ਆਈ ਸੀ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਇਹਦੇ ਤੇ ਯੈਸ ਕ੍ਰਿਟੀਸਿਜ਼ਮ ਜ਼ਰੂਰ ਚੱਲਦੀ ਹੈ ਕਿ ਇਹ ਕਿਸ ਤਰ੍ਹਾਂ ਦੋਨੇ ਜੀ ਜਿੰਦਾ ਫੜੇ ਗਏ ਨੇ ਔਰ ਇਨ੍ਹਾਂ ਨੇ ਕਿਸੇ ਕਿਸਮ ਦੀ ਕੋਈ ਗੋਲੀਬਾਰੀ ਨਹੀਂ ਕੀਤੀ, ਆਪਣੇ ਆਪ ਨੂੰ ਨੁਕਸਾਨ ਨਹੀਂ ਪਹੁੰਚਾਇਆ। ਇਹ ਵੀ ਕਿਤੇ ਨਾ ਕਿਤੇ ਗੱਲ ਚੱਲਦੀ ਹੈ ਕਿ ਹੀ ਨਿਊ ਕਿ ਵੀ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਤੇ ਖੁਦ ਆਪਣੇ ਆਪ ਨੂੰ ਹੀ ਕੈਪਚਰ ਆ ਜਿਹੜਾ ਉਹ ਕਰਵਾਇਆ। ਇੱਦਾਂ ਦੀਆਂ ਗੱਲਾਂ ਬਾਤਾਂ ਵੀ ਚੱਲਦੀਆਂ ਨੇ, ਜੇਕਰ ਕੈਪਚਰ ਨਾ ਹੁੰਦਾ ਤਾਂ ਉਸ ਨੂੰ ਉਸਦਾ ਨੁਕਸਾਨ ਹੋ ਸਕਦਾ ਸੀ, ਉਸ ਨੂੰ ਇਹਨਾਂ ਸਾਬਾ ਬਿਨ ਲਾਦਨ ਵਾਂਗ ਗੋਲੀ ਹੈ ਜਿਹੜੀ ਉਹ ਮਾਰੀ ਜਾ ਸਕਦੀ ਸੀਗੀ। ਸੋ ਇਹਦੀ ਚਰਚਾ ਵੀ ਕਾਫੀ ਛਿੜੀ ਹੋਈ ਹੈ, ਦੋਨੇ ਕੰਟਰੋਵਰਸੀ ਗੱਲਾਂ ਚੱਲਦੀਆਂ ਨੇ। ਗੁਰਪ੍ਰੀਤ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਦੋਨਾਂ ਪੁਆਇੰਟ ਦੇ ਉੱਤੇ?
ਕੋਈ ਬਹੁਤੇ ਪੁਆਇੰਟ ਹੈ ਨੀ ਗੇ, ਪਹਿਲੀ ਗੱਲ ਤਾਂ ਮੈਂ ਤੀਸਰਾ ਪੁਆਇੰਟ ਐਡ ਕਰ ਦਿੰਦਾ ਕਿ ਜਿਹੜੀ ਗੱਲ ਕਹੀ ਜਾ ਰਹੀ ਆ ਕਿ ਕੈਨੇਡਾ ਨਾਲ ਵੀ ਇਸ ਤਰ੍ਹਾਂ ਹੋ ਸਕਦਾ, ਉਹ ਫੀਅਰ ਮੌਂਗਰਿੰਗ ਹੈ ਔਰ ਸਰਕਾਰ ਨੇ ਉਹ ਜਾਣ ਬੁੱਧ ਕਿਉਂ ਕਰਨੀ ਹੈ ਤਾਂ ਕਿ ਜਿਹੜਾ ਜੀ ਲਿਬਰਲ ਪਾਰਟੀ ਦਾ ਜਿਹੜਾ ਇੱਥੇ ਹੋਰ ਸਟਰੋਂਗ ਹੋ ਸਕੇ ਹੋਲਡ। ਹੈਵਿੰਗ ਸੈਡ ਸੋ, ਇਹਦੇ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਹੈਗੀ ਆ ਜਿਹੜੀ ਆਪਣੇ ਇੱਥੇ ਦੀ ਗੱਲ ਹੋ ਰਹੀ ਆ ਕਿ ਮਜ਼ਦੂਰੋਂ ਨਾਲ ਤਾਂ ਜੋ ਹੋਇਆ ਹੋਇਆ ਉਹ ਕਿਹੜਾ ਕੋਈ ਦੁੱਧ ਦਾ ਧੋਤਾ ਸੀਗਾ, ਇਟ ਇਜ਼ ਵਟ ਇਟ ਇਜ਼, ਇੱਥੇ ਹੀ ਸਾਰੇ ਨਿਬੇੜੇ ਹੋ ਜਾਣੇ ਨੇ। ਪਰ ਜਿਹੜੀ ਇੱਥੇ ਆਪਣੇ ਕੈਨੇਡਾ ਚ ਹੋ ਰਹੀ ਹੈ ਸਰ, ਉਹਦੇ ਬਾਰੇ ਤੁਸੀਂ ਗੱਲ ਕਰੋ ਵੀ ਸਾਡੇ ਸਿਟਿੰਗ MP ਤੇ ਨਾਲ ਦੀ ਨਾਲ ਹੁਣ ਉਹਨਾਂ ਨੇ ਪੋਜੀਸ਼ਨ ਬਾਹਰ ਵੀ ਮੁਲਕ ਲੈ ਲਈ ਹੈ, ਪੇਕਿਆਂ ਦੇ ਮੁਲਕ ਚ ਜਿੱਥੇ ਸਾਰੇ ਪੈਸੇ ਭੇਜੇ ਨੇ, ਉਹਦੇ ਬਾਰੇ ਮੈਨੂੰ ਲੱਗਦਾ ਜੀ ਗੱਲ ਜ਼ਿਆਦਾ ਇੰਪੋਰਟੈਂਟ ਹੈ। ਮਡੋਰੋ ਨਾਲ ਤਾਂ ਜਿਹੜਾ ਹੋਣਾ ਸੀ ਹੋ ਗਿਆ
ਜੀ। ਅੱਛਾ ਧੰਨਵਾਦ ਜੈ ਸਾਹਿਬ, ਥੈਂਕ ਯੂ ਤੁਹਾਡਾ। ਤੇ ਇੱਕ ਵਾਰੀ ਫਿਰ ਦੱਸਦਾ ਸਟੂਡੀਓ 416-620-1778। ਗੁਰਪ੍ਰੀਤ, ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਜੋ ਡੋਨਲਡ ਟਰੰਪ ਦੇ ਬਾਰੇ ਦੇ ਵਿੱਚ ਅੱਜ ਓਪੀਨੀਅਨ ਗਲੋਬਲ ਮੇਲ ਨੇ ਛਾਪਿਆ, ਉਹਦਾ ਟਾਈਟਲ ਇਹ ਹੈ ਕਿ ਵੀ ਨੀਡ ਟੂ ਪ੍ਰਪੇਅਰ ਫਾਰ ਦਾ ਪੋਸੀਬਿਲਿਟੀ ਦੈਟ US ਯੂਜ਼ਸ ਮਿਲਟਰੀ ਕੋਰੀਸ਼ਨ ਅਗੇਂਸਟ ਕੈਨੇਡਾ। ਇਹ ਗਲੋਬਲ ਮੇਲ ਦਾ ਫਰੰਟ ਪੇਜ ਦੇ ਉੱਤੇ ਓਪੀਨੀਅਨ ਹੈ, ਵੀ ਨੀਡ ਟੂ ਪ੍ਰਪੇਅਰ ਫਾਰ ਦਾ ਪੋਸੀਬਿਲਿਟੀ ਦੈਟ US ਯੂਜ਼ਸ ਮਿਲਟਰੀ ਕੋਰੀਸ਼ਨ ਅਗੇਂਸਟ ਕੈਨੇਡਾ। ਸੋ ਇਹ ਫੇਅਰ ਮੌਂਗਰਿੰਗ ਹੈ ਕਿ ਜਾਂ ਫਿਰ ਇਸ ਦੇ ਵਿੱਚ ਕੋਈ ਸੱਚਾਈ ਹੈ? ਇਹ ਜੀ ਹਾਂ, ਮੈਂ ਕਹਿੰਦਾ ਕਿ ਇਕੱਲਾ ਫੇਅਰ ਮੌਂਗਰਿੰਗ ਨਹੀਂ, ਇਹ ਪੋਸੀਬਿਲਿਟੀ ਵੀ ਹੋ ਸਕਦੀ ਹੈ। ਪੋਸੀਬਿਲਿਟੀ ਕਿਵੇਂ ਹੋ ਸਕਦੀ ਹੈ? ਹੁਣ ਗ੍ਰੀਨਲੈਂਡ ਦੀ ਗੱਲ ਚੱਲੀ ਹੈ, ਡੋਨਲਡ ਟਰੰਪ ਨੇ ਇਹ ਗੱਲ ਕਰ ਦਿੱਤੀ ਹੈ ਕਿ ਗ੍ਰੀਨਲੈਂਡ ਦੇ ਉੱਤੇ ਸਾਨੂੰ ਕਬਜ਼ਾ ਕਰਨਾ ਹੀ ਪੈਣਾ ਕਿਉਂਕਿ US ਤੇ ਚਾਈਨਾ ਦੇ ਜਿਹੜੇ ਸ਼ਿਪ ਨੇ ਉਹ ਗ੍ਰੀਨਲੈਂਡ ਦੇ ਦੁਆਲੇ ਦੇਖੇ ਗਏ ਨੇ, ਤੇ ਜਿਹੜੇ ਕਿ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਦੇ ਲਈ ਵੱਡਾ ਖਤਰਾ ਹੈ। ਭਾਵੇਂ ਕਿ ਡੈਨਿਸ਼ ਪ੍ਰਾਈਮ ਮਿਨਿਸਟਰ ਨੇ ਗੱਲ ਕਰ ਦਿੱਤੀ ਹੈ ਕਿ ਅਸੀਂ ਆਲਰੇਡੀ USA ਨੂੰ ਗ੍ਰੀਨਲੈਂਡ ਦਿੱਤੀ ਹੋਈ ਹੈ ਆਪਣਾ ਮਿਲਟਰੀ ਬੇਸ ਬਣਾਉਣ ਦੇ ਲਈ, ਯੂਜ਼ ਦੇ ਲਈ। ਪਰ ਫਿਰ ਵੀ ਜੇਕਰ USA ਚਾਹੁੰਦਾ ਕਿ ਇਹ ਗ੍ਰੀਨਲੈਂਡ ਦੇ ਉੱਤੇ ਨਹੀਂ ਕਬਜ਼ਾ ਕਰਨਾ ਤਾਂ ਇਹ ਨੇਟੋ ਦਾ ਅੰਤ ਹੋਵੇਗਾ, ਜਿਹੜਾ ਐਲਾਈਜ਼ ਹੈ ਬਣਾਇਆ ਗਿਆ ਨੇ ਉਹਦਾ ਅੰਤ ਹੋਵੇਗਾ। ਹੁਣ ਨੇਟੋ ਤੇ USA ਕਿੰਨੇ ਕਾਪਸ ਵਿੱਚ ਹੀ ਇਕੱਠੇ ਚੱਲਦੇ ਨੇ, ਹੁਣ 30 ਮੁਲਕ ਨੇ ਜਿਹੜੇ ਪੈਰਿਸ ਦੇ ਵਿੱਚ ਇਕੱਠੇ ਹੋ ਕੇ ਯੂਕਰੇਨ ਦੀ ਗੱਲ ਕਰਨ ਦੇ ਲਈ ਪਹੁੰਚੇ ਹੋਏ ਨੇ। ਪ੍ਰਧਾਨ ਮੰਤਰੀ ਮਾਰਕ ਕਾਰ ਨੇ ਵੀ ਉਹ ਪੈਰਿਸ ਪਹੁੰਚਿਆ, ਉਹਨਾਂ ਨੇ ਵੀ ਯੂਕਰੇਨ ਦੀ ਸਿਕਿਉਰਿਟੀ ਦੇ ਬਾਰੇ ਦੇ ਵਿੱਚ ਗੱਲਬਾਤ ਕਰਨੀ ਹੈ। ਔਰ ਇਹ 30 ਮੁਲਕ ਜਿੱਥੇ ਇੱਕ ਪਾਸੇ ਖੜੇ ਨੇ, ਅਮਰੀਕਾ ਇਕੱਲਾ ਇੱਕ ਪਾਸੇ ਖੜ ਜਾਂਦਾ ਹੈ। ਤੇ ਹੁਣ ਜਦੋਂ ਵੈਨਜ਼ੂਏਲਾ ਦੇ ਇਸ ਰਾਸ਼ਟਰਪਤੀ ਨੂੰ ਚੱਕ ਲਿਆਂਦਾ, ਕੋਈ ਕਹਿੰਦਾ ਕਿਡਨੈਪ ਕੀਤਾ, ਕੋਈ ਕਹਿੰਦਾ ਕੈਪਚਰ ਕੀਤਾ, ਕੋਈ ਕਹਿੰਦਾ ਆਪਣੇ ਉਥੋਂ ਲੈ ਕੇ ਆਂਦਾ ਉਹਨੂੰ, ਤੇ ਉਹਦੇ ਤੇ ਜਿਹੜੇ ਪਹਿਲਾਂ ਬਿਆਨ ਆਏ ਕੁਝ ਇੱਕ, ਭਾਵੇਂ ਵੈਨਜ਼ੂਏਲਾ ਦੀ ਜਿਹੜੀ ਵਾਈਸ ਪ੍ਰੈਜੀਡੈਂਟ ਸੀ ਤੇ ਉਹਦਾ ਤਿੱਖਾ ਬਿਆਨ ਸੀ ਆਪਣੇ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਦਾ ਤੇ ਫਰਾਂਸ ਦੇ ਪ੍ਰਾਈਮ ਮਿਨਿਸਟਰ ਦਾ ਖਾਸ ਤੌਰ ਦੇ ਉੱਤੇ ਤਿੱਖਾ ਬਿਆਨ ਸੀਗਾ, ਬਾਅਦ ਚ ਉਨ੍ਹਾਂ ਨੇ ਰਾਈਟ ਵੇ ਆਪਣੀ ਟੋਨ ਬਦਲ ਲਈ ਤੇ ਉਨ੍ਹਾਂ ਨੇ ਫੇਰ ਇਸ ਨੂੰ ਅਮਰੀਕਾ ਦੇ ਹੱਕ ਚ ਗੱਲ ਕਰਦਿਆਂ ਦਰਸਾਇਆ। ਮਾਰਕ ਕਾਰਨੀ ਦਾ ਜਿਹੜਾ ਬਿਆਨ ਸੀਗਾ ਉਹ ਕਿਸੇ ਵੀ ਸਿਰ ਪੈਰ ਵਾਲਾ ਬਿਆਨ ਨਹੀਂ ਸੀਗਾ, ਉਹਦੇ ਚ ਜਿਹੜੀ ਉਨ੍ਹਾਂ ਨੇ ਗੱਲ ਕੀਤੀ ਹੈ ਕਿ ਠੀਕ ਹੈ ਵੈਨਜ਼ੂਏਲਾ ਦੇ ਲੋਕਾਂ ਨੂੰ ਇਕ ਵਾਰ ਫੇਰ ਤੋਂ ਇਕ ਚੰਗੀ ਜ਼ਿੰਦਗੀ ਜਿਉਣ ਦਾ ਮੌਕਾ ਮਿਲ ਜਾਵੇਗਾ। ਲੇਕਿਨ ਪੀਅਰ ਪੋਲੀਵਰਡ ਦੇ ਬਿਆਨ ਦੀ ਜਿਹੜੀ ਚਰਚਾ ਜ਼ਿਆਦਾ ਰਹੀ ਹੈ, ਉਸਨੇ ਸਿੱਧੇ ਤੌਰ ਦੇ ਉੱਤੇ ਅਮਰੀਕਾ ਦੀ ਸਿਫਤ ਕੀਤੀ ਹੈ ਕਿ ਚੰਗਾ ਕੀਤਾ ਇੱਕ ਡਿਕਟੇਟਰ ਨੂੰ ਉਹ ਚੱਕ ਲਿਆ ਤੇ ਉਸ ਨੂੰ ਵੈਨਜ਼ੂਏਲਾ ਦੇ ਲੋਕਾਂ ਨੂੰ ਹੁਣ ਸ਼ਾਂਤੀ ਨਾਲ ਆਪਣਾ ਜੀਵਨ ਬਿਤਾਉਣ ਦਾ ਸੌਂ ਮਿਲੇਗਾ। ਪੀਅਰ ਪੋਲੀਵਰਡ ਦਾ ਇਹ ਪਰਸਨਲ ਦੂਜੀ ਕਾਰਨ ਵੀ ਹੋ ਸਕਦਾ ਕਿਉਂਕਿ ਉਨ੍ਹਾਂ ਦੀ ਜਿਹੜੀ ਪਤਨੀ ਹੈ ਉਹ ਇੱਥੋਂ ਵੈਨਜ਼ੂਏਲਾ ਤੋਂ ਭੱਜ ਕੇ ਇੱਥੇ ਆਏ ਸਨ ਰਿਫਿਊਜੀ ਦੇ ਤੌਰ ਦੇ ਉੱਤੇ ਕੈਨੇਡਾ, ਸੋ ਉਨ੍ਹਾਂ ਨੂੰ ਮੋਰ ਫਸਟ ਹੈਂਡ ਉਥੋਂ ਦੀ ਸਿਚੁਏਸ਼ਨ ਦਾ ਪਤਾ। ਸੋ ਉਨ੍ਹਾਂ ਨੇ ਸਿੱਧੇ ਤੌਰ ਦੇ ਉੱਤੇ ਅਮਰੀਕਾ ਦੇ ਨਾਲ ਇਸ ਚੀਜ਼ ਦੀ ਸਿੱਧੇ ਤੌਰ ਤੇ ਸ਼ਲਾਘਾ ਕੀਤੀ ਹੈ। ਸੋ ਗ੍ਰੀਨਲੈਂਡ ਤੋਂ ਬਾਅਦ ਜਿਹੜੀ ਵੱਡੀ ਚਰਚਾ ਛਿੜੀ ਹੈ ਉਹ ਹੈ ਆਪਣੇ ਕੈਨੇਡਾ ਦੇ ਤੇਲ ਦੀ। ਵੈਨਜ਼ੂਏਲਾ ਜਿਸ ਤਰ੍ਹਾਂ ਇਰਾਕ ਦੇ ਉੱਤੇ ਅਮਰੀਕਾ ਨੇ ਅਟੈਕ ਕੀਤਾ ਸੀ ਨਿਊਕਲੀਅਰ ਵੈਪਨਸ ਦਾ ਬਹਾਨਾ ਲਾ ਕੇ, ਵੈਨਜ਼ੂਏਲਾ ਦੇ ਉੱਤੇ ਡਰੱਗਸ ਤੇ ਹੋਰ ਜਿਹੜੇ
ਇਹ ਸਮਗਲਿੰਗ ਦੇ ਦੋਸ਼ ਲਾਏ ਗਏ ਨੇ ਉਹਨਾਂ ਦੇ ਉੱਤੇ, ਉਹ ਕਰਕੇ ਨਾਲ ਦੀ ਨਾਲ ਡੋਨਲਡ ਟਰੰਪ ਨੇ ਇਹ ਚੀਜ਼ ਦੇ ਉੱਤੇ ਕੋਈ ਡਿਪਲੋਮੈਸੀ ਨਹੀਂ ਵਰਤੀ, ਕੋਈ ਉਹਨਾਂ ਨੇ ਘੁਮਾ ਫਰਾ ਕੇ ਨਹੀਂ ਗੱਲ ਕੀਤੀ। ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਜਿਹੜੀਆਂ ਸਾਡੀਆਂ 30 ਸਾਲ ਪਹਿਲਾਂ ਇੱਥੋਂ ਆਇਲ ਕੰਪਨੀਆਂ ਕੱਢੀਆਂ ਸੀ, ਜਿਹੜਾ ਅਸੀਂ ਇੱਥੇ ਇਨਫਰਾਸਟ੍ਰਕਚਰ ਬਿਲਡ ਕੀਤਾ ਸੀਗਾ, ਔਰ ਅਸੀਂ ਉਹ ਵਾਪਸ ਲੈਣਾ ਤੇ ਅਸੀਂ ਵੈਨਜੁਏਲਾ ਦਾ ਆਇਲ ਆ ਜਿਹੜਾ ਉਹ ਅਮਰੀਕਾ ਲੈ ਕੇ ਆਉਣਾ। ਉਹਨਾਂ ਨੇ ਇਹ ਗੱਲ ਵੀ ਕਲੀਅਰ ਕਰ ਦਿੱਤੀ ਕਿ ਡਰੱਗ ਦਾ ਇੱਕ ਪਾਸਾ ਕੰਮ ਹੈ ਤੇ ਦੂਸਰਾ ਪਾਸਾ ਜਿਹੜੀ ਸਾਡੀਆਂ 30 ਸਾਲ ਪਹਿਲਾਂ ਸਾਡੀਆਂ ਕੰਪਨੀਆਂ ਨੇ ਉੱਥੇ ਜਾ ਕੇ ਇਨਫਰਾਸਟ੍ਰਕਚਰ ਖੜੀ ਕੀਤੀ ਸੀ ਤੇ ਵੈਨਜੁਏਲਾ ਦੀ ਸਰਕਾਰ ਨੇ ਉਸ ਦੇ ਉੱਤੇ ਆਪਣੇ ਮੈਜੋਰਟੀ ਸ਼ੇਅਰ ਲੈ ਲਏ ਸੀਗੇ ਤੇ ਇਹਨਾਂ ਕੰਪਨੀਆਂ ਨੂੰ ਉੱਥੋਂ ਕੱਢ ਦਿੱਤਾ ਸੀ, ਅਸੀਂ ਉਹ ਦੁਬਾਰਾ ਫਿਰ ਵਾਪਸ ਲੈਣਾ। ਸੋ ਹੁਣ ਗੱਲ ਇਹ ਹੈ ਕਿ ਜਿਹੜਾ ਕੈਨੇਡਾ ਦੇ ਨਾਲ ਸਭ ਤੋਂ ਵੱਡਾ ਪ੍ਰਭਾਵ ਪੈਣਾ ਉਹ ਹੈ ਸਾਡੇ ਫ੍ਰੀ ਟ੍ਰੇਡ ਦੇ ਉੱਤੇ। ਕਰੂਡ ਆਇਲ ਫ੍ਰੀ ਟ੍ਰੇਡ ਦੇ ਵਿੱਚ ਵਨ ਆਫ ਦਾ ਬਿਗੇਸਟ ਕਮੋਡਿਟੀ ਹੈ ਜਿਹੜੀ ਸਾਡੇ ਪਾਸ ਪਾਵਰ ਹੈ ਕੈਨੇਡਾ ਪਾਸ ਅਮਰੀਕਾ ਦੇ ਨਾਲ ਫ੍ਰੀ ਟ੍ਰੇਡ ਦੇ ਨਾਲ ਡੀਲ ਕਰਨ ਦੇ ਲਈ। ਸੋ ਕਰੂਡ ਆਇਲ ਜੇਕਰ ਵੈਨਜੁਏਲਾ ਤੋਂ ਆਉਣ ਲੱਗਦਾ ਤੇ ਕੈਨੇਡਾ ਦਾ ਸ਼ੇਅਰ ਘਟਦਾ ਤਾਂ ਕੈਨੇਡਾ ਦੀ ਜਿਹੜੀ ਹੈ ਕਰੂਡ ਆਇਲ ਦੀ ਮਾਰਕੀਟ ਹੈ ਉਹ ਜ਼ਰੂਰ ਹਿਲਦੀ ਹੈ। ਵੈਨਜੁਏਲਾ ਤੇ ਅਟੈਕ ਕਰਨ ਤੋਂ ਬਾਅਦ TSX ਤੇ ਡਾਓ ਜੋਨਸ ਤੇ ਹੋਰ ਸਾਰਿਆਂ ਦੇ ਵਿੱਚ ਉਛਾਲ ਆਇਆ, ਲੇਕਿਨ ਕੈਨੇਡਾ ਦੀ ਜਿਹੜੀ ਆਇਲ ਮਾਰਕੀਟ ਹੈ ਉਸ ਦੇ ਸ਼ੇਅਰ ਦੇ ਵਿੱਚ ਉਹਦੇ ਚ ਗਿਰਾਵਟ ਆਈ ਹੈ। ਪਰ ਦੂਸਰੇ ਪਾਸੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇਹ ਜਿਹੜਾ ਵੈਨਜੁਏਲਾ ਤੋਂ ਆਇਲ ਲੈ ਕੇ ਆਉਣਾ ਹੈ ਉਹ ਏਡੀ ਛੇਤੀ ਨਹੀਂ ਆਵੇਗਾ, ਇਸ ਨੂੰ ਹਜੇ ਟਾਈਮ ਲੱਗੇਗਾ ਉੱਥੇ ਇਨਫਰਾਸਟ੍ਰਕਚਰ ਖੜੀ ਕਰਨ ਦੇ ਲਈ ਅਮਰੀਕਾ ਵਾਸਤੇ, ਔਰ ਉਨੀ ਦੇਸ਼ ਦੇ ਵਿੱਚ ਕੈਨੇਡਾ ਦੇ ਲਈ ਚੰਗੀ ਗੱਲ ਹੋਵੇਗੀ ਕਿ ਉਹ ਆਪਣੀ ਪਾਈਪ ਲਾਈਨ ਬਿਲਡ ਕਰ ਲਵੇ। ਡੈਨੀਅਲ ਸਮਿਥ ਨੇ ਵੀ ਕੱਲ ਗੁਹਾਰ ਲਾਈ ਹੈ ਕਿ ਸਾਨੂੰ ਪਾਈਪ ਲਾਈਨ ਬਣਾਉਣ ਦੇ ਲਈ ਹੁਣ ਪੂਰਾ ਜ਼ੋਰ ਲਾਉਣਾ ਚਾਹੀਦਾ ਤਾਂ ਜੋ ਕਿ ਅਸੀਂ ਅਲਬਰਟਾ ਦਾ ਕਰੂਡ ਆਇਲ ਆ ਉੱਥੋਂ ਕੱਢ ਕੇ ਦੂਜੇ ਪਾਸੇ ਲੈ ਚੱਲੀਏ। ਤੇ ਤੀਸਰੀ ਗੱਲ ਇਹ ਵੀ ਡਿਫਰੈਂਟ ਥਿਊਰੀ ਚੱਲਦੀ ਹੈ ਗੁਰਪ੍ਰੀਤ, ਇਹ ਵੀ ਥਿਊਰੀ ਚੱਲਦੀ ਹੈ ਕਿ ਜਿਸ ਤਰ੍ਹਾਂ ਅਲਬਰਟਾ ਦੇ ਵਿੱਚ ਸੈਪਰੇਸ਼ਨ ਦੀ ਆਵਾਜ਼ ਉੱਠ ਰਹੀ ਹੈ, ਅਮਰੀਕਾ ਉੱਥੇ ਸੈਪਰੇਸ਼ਨ ਦੀ ਆਵਾਜ਼ ਨੂੰ ਹੋਰ ਬੜਾਵਾ ਦੇਵੇ, ਕੈਨੇਡਾ ਦੇ ਵਿੱਚ ਹੋਰ ਸੈਪਰੇਸ਼ਨ ਦੀਆਂ ਜਿਹੜੀਆਂ ਗੱਲਾਂ ਨੇ ਉਹ ਚੱਲਣ ਤੇ ਇਸ ਤੋਂ ਮੁਲਕ ਨੂੰ ਤੋੜ ਕੇ ਉਥੋਂ ਆਪਣੇ ਕੰਮ ਦਾ ਹਿੱਸਾ ਉਹ ਆਪਣੇ ਨਾਲ ਰਲਾਵੇ, ਇਹ ਵੀ ਗੱਲਾਂ ਆਮ ਚੱਲਦੀਆਂ ਨੇ। ਸੋ ਸਮਾਂ ਦੱਸੇਗਾ ਕਿਸ ਪਾਸੇ ਨੂੰ ਜਾ ਰਿਹਾ, ਕਈ ਐਂਗਲਾਂ ਤੋਂ ਇਹ ਸਾਰੀ ਗੱਲ ਨੂੰ ਦੇਖਿਆ ਜਾ ਰਿਹਾ, ਸਮੇਂ ਦੀ ਕੁੱਖ ਦੇ ਵਿੱਚ ਕੀ ਸਮੋਇਆ ਹੋਇਆ ਇਸ ਦਾ ਹਰੇ ਸਾਨੂੰ ਕੋਈ ਪਤਾ ਨਹੀਂ। ਇਸ ਉੱਤੇ ਗੁਗਲ ਕਰ ਦਿਓ ਤੇ ਉਸ ਤੋਂ ਬਾਅਦ ਆਪਾਂ ਗੁਰਪ੍ਰੀਤ ਪੁਰਬਾ ਜੀ ਦੇ ਨਾਲ ਪਰਨਦੀਪ ਦੇ ਨਾਲ ਗੱਲ ਕਰਾਂਗੇ। ਗੋ ਐਡ ਗੁਰਪ੍ਰੀਤ।
ਬਿਲਕੁਲ ਜਗਦੀਪ ਜੀ, ਦੇਖੋ ਮੈਂ ਅਗੇਨ ਮੇਰਾ ਪੁਆਇੰਟ ਇਹ ਹੈਗਾ, ਇਟ ਇਜ਼ ਮੋਰ ਆਫ ਅ ਫੀਅਰ ਮੌਂਗਰਿੰਗ। ਉਹਦਾ ਰੀਜ਼ਨ ਇਹ ਹੈਗਾ ਕਿ ਕੈਨੇਡਾ ਨੂੰ ਜੇ ਤੁਸੀਂ ਵੈਨੇਜ਼ੁਏਲਾ ਜਾਂ ਹੋਰ ਕੰਟਰੀਜ਼ ਦੇ ਨਾਲ ਜਾਂ ਗ੍ਰੀਨਲੈਂਡ ਏਰੀਆ ਦੇ ਨਾਲ ਕੰਪੇਅਰ ਕਰਦੇ ਹੋ ਤਾਂ ਆਈ ਥਿੰਕ, ਹਾਲਾਂਕਿ ਮੈਂ ਲਿਬਰਲ ਪਾਰਟੀ ਦਾ ਸਪੋਰਟਰ ਨਹੀਂ ਹੈ, ਨਾ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਮੇਰੇ ਪਸੰਦੀਦਾ ਲੀਡਰ ਨੇ, ਪਰ ਫੇਰ ਵੀ ਮੈਨੂੰ ਲੱਗਦਾ ਕਿ ਜੇਕਰ ਇੱਦਾਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਆਪਾਂ ਉਹਨਾਂ ਨੂੰ ਨੀਚਾ ਦਿਖਾ ਰਹੇ ਹਾਂ। ਔਰ ਮੇਰੀ ਇਨ ਮਾਈ ਆਈਜ਼, ਇਨ ਮਾਈ ਓਪੀਨੀਅਨ, ਕੈਨੇਡਾ ਐਜ਼ ਅ ਕੰਟਰੀ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹ ਬਹੁਤ ਉੱਤੇ ਨੇ ਇਹਨਾਂ ਚੀਜ਼ਾਂ ਤੋਂ। ਸੋ ਜਦੋਂ ਆਪਾਂ ਇਹ ਕਹਿ ਰਹੇ ਹਾਂ ਕਿ ਉਹ ਇੱਥੇ ਆ ਕੇ ਸਾਨੂੰ ਕੈਨੇਡਾ ਨੂੰ ਵੀ ਨੱਪ ਲਏਗਾ ਤਾਂ ਆਪਾਂ ਸਿੱਧਾ ਸਿੱਧਾ ਕਹਿ ਰਹੇ ਹਾਂ ਕਿ ਸਾਡੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਵੀ ਮਡੂਰੋ ਵਰਗੇ ਨੇ। ਦੈਟ ਇਜ਼ ਨਾਟ ਹੈਪਨਿੰਗ, ਨੰਬਰ ਵਨ। ਦੂਜਾ, ਸਾਡਾ ਮੁਲਕ ਇਹੋ ਜਿਹਾ ਨਹੀਂ ਆ ਜਿਹੋ ਜਿਹੀ ਸਿਚੁਏਸ਼ਨ ਵੈਨੇਜ਼ੁਏਲਾ ਦੇ ਵਿੱਚ ਸੀ। ਤੀਜਾ, ਇੰਟਰਨੈਸ਼ਨਲ ਟਾਈਜ਼ ਸਾਡੀਆਂ ਬਹੁਤ ਸਟਰੋਂਗ ਨੇ। ਔਰ ਚੌਥਾ, ਮੈਨੂੰ ਨਹੀਂ ਲੱਗਦਾ ਕਿ ਡੋਨਲਡ ਟਰੰਪ ਇਸ ਤਰੀਕੇ ਦਾ ਸਟੈਪ ਚੱਕਣਗੇ। ਹਾਂ, ਉਹ ਆਪਾਂ ਨੂੰ ਫੋਰਸ ਇੰਨਾ ਕੁ ਕਰ ਦੇਣਗੇ ਕਿ ਸਾਡੇ ਵਾਲੇ ਹੀ ਕਹਿ ਦੇਣ ਵੀ ਚਲੋ ਯਾਰ ਹੁਣ ਅਸੀਂ ਇਹ ਕਰ ਸਕਦੇ ਹਾਂ, ਕਰੰਸੀ ਇਕੱਠੀ ਕਰ ਲਈਏ ਜਾਂ ਅਸੀਂ ਇਕੱਠੇ ਹੋ ਜਾਈਏ। ਉਹ ਸਿਚੁਏਸ਼ਨ ਤਾਂ ਮੈਂ ਮੰਨ ਸਕਦਾ, ਪਰ ਇਹ ਨਹੀਂ ਹੋ ਸਕਦਾ ਕਿ ਉਹ ਮਿਲਟਰੀ ਲੈ ਕੇ ਕੈਨੇਡਾ ਦੇ ਉੱਤੇ ਆ ਜਾਣ।
ਜੀ ਸੰਦੀਪ ਜੀ, ਇਹਨੂੰ ਪ੍ਰੋਗਰਾਮ ਦੇ ਵਿੱਚ ਗੋ ਹੈਡ ਟੇਕ ਅ ਕਮਰਸ਼ੀਅਲ ਬ੍ਰੇਕ ਤੇ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ। ਸਟੂਡੀਓ ਦਾ ਨੰਬਰ 416-620-1778, ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਅਸੀਂ ਤੁਹਾਨੂੰ ਜੀ ਆਇਆਂ ਨੂੰ ਆਖਾਂਗੇ।
ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਰੇਡੀਓ ਪ੍ਰੋਗਰਾਮ ਖਬਰਸਾਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਦੇ ਸਹਿਯੋਗ ਦੇ ਨਾਲ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਹਾਂ। ਟਰੱਕ ਦੇ ਲਾਇਸੈਂਸ ਦੇ ਲਈ ਤੁਸੀਂ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਦੇ ਨਾਲ ਸੰਪਰਕ ਕਰਨਾ ਹੈ। ਬੜੇ ਲੰਮੇ ਸਮੇਂ ਤੋਂ ਪ੍ਰੋਫੈਸ਼ਨਲ ਸੇਵਾਵਾਂ ਜਿਹੜੀਆਂ ਨੇ ਉਹ ਦਿੰਦੇ ਆ ਰਹੇ ਨੇ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਤੋਂ। ਤੁਸੀਂ ਇਹਨਾਂ ਦੀ ਲੋਕੇਸ਼ਨ 1190 ਮਾਇਰਸਾਈਡ ਡਰਾਈਵ ਮਿਸੀਸਾਗਾ ਵਿਜ਼ਿਟ ਕੀਤਾ ਜਾ ਸਕਦਾ ਹੈ। ਤੁਸੀਂ ਨੰਬਰ ਨੋਟ ਕਰ ਲਓ, ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। 1-to-1 ਟ੍ਰੇਨਿੰਗ ਦਿੱਤੀ ਜਾਂਦੀ ਹੈ, ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਤੁਹਾਨੂੰ ਇਹ ਟ੍ਰੇਨ ਕਰਦੇ ਨੇ। ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ 905-450-0032 1-to-1 ਟ੍ਰੇਨਿੰਗ ਦਿੱਤੀ ਜਾਂਦੀ ਹੈ। ਫੁਲੀ ਪੇਵਡ ਯਾਰਡ ਹੈ ਇਹਨਾਂ ਦਾ, ਬ੍ਰੈਂਡ ਨਿਊ ਇਕਵਿਪਮੈਂਟ ਆ ਔਰ ਤਜਰਬੇਕਾਰ ਇਹਨਾਂ ਦੇ ਇੰਸਟ੍ਰਕਟਰ ਨੇ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਔਰ ਜੋਬ ਲੈਣ ਦੇ ਲਈ ਵੀ ਤੁਹਾਨੂੰ ਫੁਲੀ ਪ੍ਰਿਪੇਅਰ ਕਰਦੇ ਨੇ ਜਦੋਂ ਤੁਸੀਂ ਟੈਸਟ ਕਲੀਅਰ ਕਰ ਲੈਂਦੇ ਨੇ, ਨਾਲ ਦੀ ਨਾਲ ਜਦੋਂ ਤੁਸੀਂ ਜੋਬ ਲੈਣ ਦੇ ਲਈ ਜਾਂਦੇ ਹੋ ਉੱਥੇ ਜਾ ਕੇ ਕੰਪਨੀਆਂ ਦੇ ਵੱਲੋਂ ਜਿਹੜੇ ਟੈਸਟ ਲਏ ਜਾਂਦੇ ਨੇ ਉਹਦੇ ਲਈ ਵੀ ਤੁਹਾਨੂੰ ਪ੍ਰਿਪੇਅਰ ਕੀਤਾ ਜਾਂਦਾ ਤੇ ਨਾਲ ਦੀ ਨਾਲ ਐਕਚੁਅਲ ਜੋਬ ਟ੍ਰੇਨਿੰਗ ਤੋਂ ਇਲਾਵਾ ਲੋਡ ਸਿਕਿਓਰ ਕਿਵੇਂ ਕਰਨਾ ਹੈ, ਸ਼ਿਪਰ ਰਿਸੀਵਰ ਦੇ ਨਾਲ ਕਿਵੇਂ ਡੀਲ ਕਰਨੀ ਆ, ਲੋਡ ਐਡਜਸਟ ਕਿਵੇਂ ਕਰਨਾ ਹੈ, ਸਿਕਿਓਰ ਕਿਵੇਂ ਕਰਨਾ ਆ, ਇਹਦੇ ਬਾਰੇ ਵੀ ਤੁਹਾਨੂੰ ਪੂਰੀ ਅਪਡੇਟ ਜਿਹੜੀ ਆ, ਜਾਣਕਾਰੀ ਆ, ਨੌਲੇਜ ਆ, ਉਹ ਵੀ ਤੁਹਾਨੂੰ ਟ੍ਰੇਨ ਕੀਤਾ ਜਾਂਦਾ। ਡੌਕ ਚ ਬੈਗ ਕਿਵੇਂ ਲਗਾਉਣੀ ਆ ਤੇ ਦੋ ਟ੍ਰੇਲਰ ਦੇ ਵਿਚਕਾਰ ਬੈਗ ਕਿਵੇਂ ਲਗਾਈ ਜਾ ਸਕਦੀ ਆ, ਡੀ ਜੈਡ ਏ ਜੈਡ ਆਟੋਮੈਟਿਕ ਮੈਨੂਅਲ ਟਰੱਕ ਦੀ ਟ੍ਰੇਨਿੰਗ 905-450-0032। ਗਿੱਲ ਸਵੀਟ ਫੈਕਟਰੀ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਨੇ ਜੀ, ਸਪੋਰਟਸ ਸੈਗਮੈਂਟ ਜਿਹੜਾ ਹੈ ਉਹ ਗਿੱਲ ਸਵੀਟ ਫੈਕਟਰੀ ਦੇ ਸਹਿਯੋਗ ਦੇ ਨਾਲ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਆ। 6 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ, 2131 ਵਿਲੀਅਮ ਪਾਰਕਵੇ ਯੂਨਿਟ ਨੰਬਰ 3 ਵਿਜ਼ਿਟ ਕੀਤਾ ਜਾ ਸਕਦਾ ਔਰ ਲਾਈਵ ਫੂਡ ਟਰੱਕ, ਲਾਈਵ ਕੇਟਰਿੰਗ ਤੁਹਾਨੂੰ ਚਾਹੀਦੀ ਹੈ, ਕੋਈ ਵਿਆਹ ਸ਼ਾਦੀ ਦਾ ਕੋਈ ਪ੍ਰੋਗਰਾਮ, ਕੋਈ ਇਵੈਂਟ ਪਾਰਟੀ, ਕਿੱਟੀ ਪਾਰਟੀ, ਬਰਥਡੇ ਪਾਰਟੀ ਤੁਸੀਂ ਕੋਈ ਕਰਨੀ ਆ, ਲਾਈਵ ਫੂਡ ਟਰੱਕ ਤੁਹਾਨੂੰ ਚਾਹੀਦਾ ਤਾਂ ਫਿਰ ਤੁਸੀਂ ਗਿੱਲ ਸਵੀਟ ਫੈਕਟਰੀ ਦੇ ਨਾਲ ਸੰਪਰਕ ਕਰ ਸਕਦੇ ਹੋ 905-799-2616 ਤੇ। ਨਾਲ ਦੀ ਨਾਲ ਇਹਨਾਂ ਦੀ ਸਟੋਰ ਤੇ ਵਿਜ਼ਿਟ ਵੀ ਕੀਤਾ ਜਾ ਸਕਦਾ, ਆਨਲਾਈਨ ਆਰਡਰ ਵੀ ਕੀਤੇ ਜਾ ਸਕਦੇ ਨੇ। ਬਲਕ ਦੇ ਵਿੱਚ ਕੋਈ ਵੱਡਾ ਪ੍ਰੋਗਰਾਮ ਆ ਉੱਥੇ ਸਮੋਸੇ ਚਾਹੀਦੇ ਨੇ, ਚਾਹੇ ਮਸ਼ੀਨੀ ਚਾਹੇ ਹੈਂਡਮੇਡ, ਬਲਕ ਆਰਡਰ ਤੁਹਾਨੂੰ ਚਾਹੀਦਾ ਹੈ, ਗਿੱਲ ਸਵੀਟ ਫੈਕਟਰੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ। 905-799-2616 ਤੇ ਗਿੱਲ ਸਵੀਟ ਫੈਕਟਰੀ ਦੇ ਨਾਲ ਸੰਪਰਕ ਜਿਹੜਾ ਉਹ ਕੀਤਾ ਜਾ ਸਕਦਾ। ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਜੀ ਦਾ ਨੰਬਰ 905-452-0000, 180 ਵਿਲਕਿਨਸਨ ਰੋਡ ਯੂਨਿਟ ਨੰਬਰ 18-19, ਸਟੀਲ ਤੇ ਡਿਕਸੀ ਦਾ ਮੇਜਰ ਇੰਟਰਸੈਕਸ਼ਨ, ਇੱਕੋ ਇੱਕ ਲੋਕੇਸ਼ਨ ਹੈ। ਜੈਨੂਇਨ ਓਪੀਨੀਅਨ ਤੁਹਾਨੂੰ ਚਾਹੀਦਾ ਹੈ, ਪੀ ਆਰ ਦੀ ਐਪਲੀਕੇਸ਼ਨ ਤੁਸੀਂ ਲਾਉਣੀ ਹੈ, ਪੇਰੈਂਟਸ ਦੀ ਤੁਸੀਂ ਐਪਲੀਕੇਸ਼ਨ ਲਾਉਣੀ ਹੈ, ਤਾਂ ਫਿਰ ਸੀਮਾ ਜੀ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ 905-452-0000। ਜੈਗ ਔਜਲਾ 416-371-7777, ਘਰ ਖਰੀਦਣਾ ਵੇਚਣਾ ਚਾਹੇ ਲਿਸਟ ਕਰਾਉਣਾ ਚਾਹੁੰਦੇ ਹੋ, jagaujla.com ਇਹਨਾਂ ਦੀ ਵੈਬਸਾਈਟ ਆ। ਵੈਬਸਾਈਟ ਤੇ ਜਾ ਕੇ ਵੀ ਇਹਨਾਂ ਦੇ ਵੱਲੋਂ ਜਿਹੜੀ ਲੇਟੈਸਟ ਲਿਸਟਿੰਗਸ ਅਪਡੇਟ ਕੀਤੀ ਜਾਂਦੀਆਂ ਨੇ ਉਹਦੇ ਬਾਰੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ 416-371-7777 ਤੇ। ਸਵਿਚ ਇੰਸ਼ੋਰੈਂਸ ਤੋਂ ਸੁਖਵਿੰਦਰ ਨਾਹਲ ਜੀ, ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਲਈ 905-965-7474 ਤੇ। ਟਰੱਕ ਦੇ ਟਾਇਰ ਪਵਾਉਣੇ ਨੇ, ਟਰੱਕ ਵਾਸ਼ ਕਰਾਉਣਾ, ਆਇਲ ਚੇਂਜ ਕਰਾਉਣਾ, ਵਨ ਸਟਾਪ ਸ਼ਾਪ ਆ। 416-679-1765-225 ਕਲੇਰਪੁਰ ਡਰਾਈਵ ਈਟੋਬੀਕੋ ਤੇ ਜਸਪੁਲਰ ਜੀ ਦਾ ਨੰਬਰ ਮੋਰਗੀ ਦੇ ਸਮਾਵਾਂ ਚਾਹੀਦੇ ਨੇ 416-732-2611, 416-732-2611 ਤੇ ਸੰਪਰਕ ਕੀਤਾ ਜਾ ਸਕਦਾ ਜੀ। ਭਾਜੀ ਸਵਾਗਤ ਹੈ ਇੱਕ ਵਾਰ ਫਿਰ ਤੋਂ।
ਧੰਨਵਾਦ ਜੀ, ਔਰ ਇੱਕ ਵਾਰੀ ਫਿਰ ਦੱਸੀਏ ਕਿ ਸਟੂਡੀਓ ਦਾ ਨੰਬਰ ਹੈ 416-620-1778, ਸਾਡੀਆਂ ਲਾਈਨਾਂ ਖਾਲੀ ਨੇ, ਤੁਹਾਡੀ ਅਸੀਂ ਕਾਲ ਦੀ ਉਡੀਕ ਕਰਦੇ ਹਾਂ ਤੇ ਤੁਸੀਂ ਕੋਈ ਟਿੱਪਣੀ ਕੋਈ ਖ਼ਬਰ ਦੇ ਉੱਤੇ ਗੱਲਬਾਤ ਕਰਨੀ ਹੈ ਤੁਹਾਨੂੰ ਜੀ ਆਇਆਂ ਨੂੰ ਆਖਾਂਗੇ। 416-620-1778, 416-620-1778 ਸਟੂਡੀਓ ਦਾ ਨੰਬਰ ਹੈ, ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹਾਂ 416-620-1778। ਸੋ ਗੁਰਪ੍ਰੀਤ ਆਓ ਥੋੜਾ ਜਿਹਾ ਇਸ ਉੱਤੇ ਗੱਲ ਹੋਰ ਕਰਕੇ ਤੇ ਉਸ ਤੋਂ ਬਾਅਦ ਆਪਾਂ ਗੱਲ ਨੂੰ ਅੱਗੇ ਤੋਰਦੇ ਹਾਂ। ਦੇਖੋ ਕੱਲਾ ਗ੍ਰੀਨਲੈਂਡ ਤੇ ਕੈਨੇਡਾ ਦੀ ਗੱਲ ਹੀ ਕਰ ਰਹੇ ਗਏ ਇਸ ਸਮੇਂ ਜੋ ਡੋਨਲਡ ਟਰੰਪ ਸਾਹਿਬ ਨੇ, ਉਨ੍ਹਾਂ ਨੇ ਬਾਕੀ ਹੋਰ ਮੁਲਕਾਂ ਦੀ ਵੀ ਗੱਲ ਕੀਤੀ ਹੈ, ਉਨ੍ਹਾਂ ਨੇ ਕੋਲੰਬੀਆ ਦੀ ਵੀ ਗੱਲ ਕੀਤੀ ਹੈ ਕਿ ਕੋਲੰਬੀਆ ਨੂੰ ਵੀ ਆਪਣਾ ਹੁਣ ਬਚਾਅ ਕਰ ਲੈਣਾ ਚਾਹੀਦਾ ਕਿ ਉਹਨੂੰ ਵੀ ਉਹਨੂੰ ਮਾੜਾ ਬੰਦਾ ਦੱਸਿਆ, ਸਿੱਖ ਮੈਨ ਸਿੱਖ ਕੰਟਰੀ ਦੱਸਿਆ। ਇਸੇ ਤਰ੍ਹਾਂ ਹੀ ਕਿਊਬਾ ਨੂੰ ਵੱਡਾ ਫਰਕ ਪਵੇਗਾ ਕਿਉਂਕਿ ਕਿਊਬਾ ਨੂੰ ਜ਼ਿਆਦਾ ਤੇਲ ਆ ਜਿਹੜਾ ਉਹ ਵੈਨਜ਼ੂਏਲਾ ਤੋਂ ਮਿਲਦਾ ਸੀ ਤੇ ਹੁਣ ਅਮਰੀਕਾ ਵੱਲੋਂ ਕਿਊਬਾ ਦਾ ਤੇਲ ਆ ਜਿਹੜਾ ਘੱਟ ਕਰ ਦਿੱਤਾ ਜਾਵੇਗਾ। ਕਿਊਬਾ ਆਲਰੇਡੀ ਇੱਕ ਕਲੈਪਟ, ਇੱਕ ਫੇਲਡ ਨੇਸ਼ਨ ਹੈ, ਸੋਸ਼ਲਿਸਟ ਕੰਟਰੀ ਹੈ ਤੇ ਲੈਫਟਿਸਟ ਕੰਟਰੀ ਹੈ, ਉਹ ਬੁਰੀ ਤਰ੍ਹਾਂ ਫੇਲ ਹੋਇਆ ਮੁਲਕ ਹੈ ਔਰ ਉਹਨੂੰ ਜਦੋਂ ਹੁਣ ਵੈਨਜ਼ੂਏਲਾ ਤੋਂ ਤੇਲ ਵੀ ਖਤਮ ਹੋ ਜਾਣਾ ਤੇ ਉਸ ਨੇ ਵੀ ਉਹ ਵੀ ਇੱਕ ਪ੍ਰੋਬਲਮ ਦੇ ਵਿੱਚ ਹੋਵੇਗਾ। ਤੇ ਇਸ ਤੋਂ ਇਲਾਵਾ ਇਰਾਨ ਦਾ ਜੋ ਚੀਨ ਤੇ ਰਸ਼ੀਆ ਦੇ ਨਾਲ ਵੱਧਦਾ ਚੁੱਕਾ ਤੇ ਇਰਾਨ ਨੂੰ ਵੀ ਇਸ ਸਮੇਂ ਉਸ ਦੇ ਉੱਤੇ ਵੀ ਵੱਡੇ ਖਤਰੇ ਦੀ ਕੰਟਰੀ ਹੈ ਮੰਡਰਾ ਰਹੀ ਹੈ। ਸੋ 1950 ਦੇ 1980 ਦੇ ਦੌਰਾਨ ਉਦੋਂ ਬਾਅਦ ਹੁਣ ਇਹ ਫੇਰ USA ਆ ਜਿਹੜੇ ਇਸ ਤਰ੍ਹਾਂ ਇੰਟਰਵੀਨ ਕਰ ਰਿਹਾ ਵਾ। ਇਸ ਤੋਂ ਪਹਿਲਾਂ ਤੁਹਾਨੂੰ ਪਤਾ ਕਿ ਗੁਆਟੇਮਾਲਾ, ਕਿਊਬਾ, ਡੋਮਿਨਿਕਨ ਰਿਪਬਲਿਕ, ਚਿਲੀ, ਨਿਕਾਰਾਗੁਆ, ਗ੍ਰਨਾਡਾ ਤੇ ਪਨਾਮਾ ਇਹ ਸਾਰੇ ਮੁਲਕਾਂ ਦੇ ਉੱਤੇ ਇਸ ਤਰ੍ਹਾਂ ਦੇ ਆਪਰੇਸ਼ਨ ਹੈ ਅਮਰੀਕਾ ਕਰ ਚੁੱਕਿਆ। ਅਮਰੀਕਾ ਨਹੀਂ ਚਾਹੁੰਦਾ ਕਿ ਉਸਦੀ ਜਿਹੜੀ ਸਰਦਾਰੀ ਹੈ ਕਿਸੇ ਪਾਸੇ ਉਹ ਹਲਕੀ ਪਵੇ ਤੇ ਰਸ਼ੀਆ ਤੇ ਚਾਈਨਾ ਤੇ ਜਾਂ ਦੁਨੀਆਂ ਭਰ ਦੇ ਹੋਰ ਮੁਲਕ ਨੇ ਜਿਹੜੇ ਉਹ ਇਸ ਤਰ੍ਹਾਂ ਉਹ USA ਦੇ ਅੱਗੇ ਖੜ੍ਹ ਜਾਂ USA ਤੋਂ ਵੱਧ ਇੰਟਰਨੈਸ਼ਨਲ ਜਿਹੜਾ ਗਲੋਬਲ ਮਾਰਕੀਟ ਦੇ ਵਿੱਚ ਆਪਣਾ ਸ਼ੇਅਰ ਉਹ ਪਾ ਸਕਣ। ਸੋ ਚਾਈਨਾ ਇਸ ਤਰ੍ਹਾਂ ਦੇ ਆਪਰੇਸ਼ਨ ਨਹੀਂ ਕਰਦਾ ਹੁਣ। ਚਾਈਨਾ ਤੁਹਾਨੂੰ ਪਤਾ ਕਿ ਹੁਣ ਗੁਰਪ੍ਰੀਤ ਜਿਹੜਾ ਤੁਹਾਡਾ ਟਰੰਪ ਹੈ ਨਾ, ਸਾਡਾ ਇੱਕ ਪਾਸੇ
ਤਾਂ ਜਦੋਂ ਪ੍ਰੋਟੈਸਟ ਹੁੰਦੇ ਨੇ ਮਡੋਰਸ ਦੇ ਖਿਲਾਫ਼ ਜਾਂ ਈਰਾਨ ਦੇ ਵਿੱਚ ਪ੍ਰੋਟੈਸਟ ਹੁੰਦੇ ਨੇ, ਉਹਨਾਂ ਨੂੰ ਕਹਿੰਦਾ ਜੇ ਕੋਈ ਰੋਕੂਗਾ ਤਾਂ ਮੇਰੇ ਤੋਂ ਮਾੜਾ ਕੋਈ ਨਹੀਂ ਹੋਣਾ। ਦੂਜੇ ਪਾਸੇ ਜੇ ਇੱਥੇ ਪ੍ਰੋਟੈਸਟ ਹੁੰਦੇ ਨੇ ਕਿਸੇ ਐਕਸ਼ਨ ਦੇ ਖਿਲਾਫ਼ ਤਾਂ ਉਹ ਕਹਿੰਦੇ ਕਿ ਪ੍ਰੋਟੈਸਟ ਨਹੀਂ ਹੋਣੇ ਚਾਹੀਦੇ, ਇਹ ਬੰਦ ਹੋਣੇ ਚਾਹੀਦੇ ਨੇ। ਸੋ ਪਾਪ ਕਿ ਦੁਨੀਆ ਹਰ ਥਾਂ ਦੇ ਉੱਤੇ ਡੋਨਲਡ ਟਰੰਪ ਦੇ ਮੁਤਾਬਕ ਹੀ ਚੱਲਣੀ ਚਾਹੀਦੀ ਹੈ।
ਲੱਗਦਾ ਤਾਂ ਇਸ ਤਰ੍ਹਾਂ ਹੀ ਹੈ ਜਗਦੀਸ਼ ਜੀ, ਗਾਢੇ ਦਾ ਸੱਤੀਵੀਂ ਹੀ ਸੌ ਜਿਵੇਂ ਆਪਾਂ ਕਹਿ ਦਿੰਦੇ ਹਾਂ, ਆਮ ਕਹਾਵਤ ਵੀ ਉਸੇ ਤਰੀਕੇ ਦੇ ਨਾਲ ਚੱਲਦਾ। ਹੈਵਿੰਗ ਸੈਡ ਸੋ, ਇਹ ਲੜਾਈ ਦੀ ਫਿਊਚਰ ਪਾਵਰ ਦੀ ਹੈ, ਇਹ ਲੜਾਈ ਹੁਣ ਦੀ ਨਹੀਂ ਹੈਗੀ, ਇਹ ਲੜਾਈ ਚਾਈਨਾ ਦੇ ਨਾਲ ਸਿੱਧਮ ਸਿੱਧੀ ਹੈ। ਇਹਦੇ ਰਸਤੇ ਕਿੱਧਰ ਦੀ ਵੀ ਹੋ ਸਕਦੇ ਨੇ, ਔਰ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਅੰਡਰ ਦਾ ਗਰਾਊਂਡ ਉਹਨਾਂ ਦੀ ਇਹ ਲੜਾਈ ਹੈ, ਔਰ ਸਾਊਥ ਅਮੈਰੀਕਨ ਦੇ ਉੱਤੇ ਅਮੈਰੀਕਾ ਆਪਣੀ ਦਬਦਬਾ ਬਣਾ ਕੇ ਰੱਖਣਾ ਚਾਹੁੰਦਾ। ਉਹਦਾ ਰੀਜ਼ਨ ਹੈ ਸਿਲਵਰ ਤੇ ਹੋਰ ਸਾਰੀਆਂ ਬਹੁਤ ਸਾਰੀਆਂ ਮੈਟਲਸ ਉਧਰਲੇ ਪਾਸਿਓਂ ਵੀ ਨਿਕਲਦੀਆਂ ਨੇ, ਔਰ ਇਹੀ ਰੀਜ਼ਨ ਹੈ ਹੁਣ ਲੜਾਈ ਤੇਲ ਦੀ ਨਹੀਂ ਰਹੀ ਸਰ, ਹੁਣ ਲੜਾਈ ਜਿਹੜੀ ਫਿਊਚਰ ਦੀ ਆ ਉਹ ਤੇਲ ਤੋਂ ਹਟ ਕੇ ਹੋਏਗੀ, ਔਰ ਚਾਈਨਾ ਨੂੰ ਪਿੱਛੇ ਛੱਡਣ ਵਾਸਤੇ ਹੀ ਯੂ ਐਸ ਏ ਨੇ ਇਹ ਸਟੈਂਪ ਲਿਆ, ਤੇ ਉਹਨਾਂ ਲਈ ਜ਼ਰੂਰੀ ਸੀਗਾ ਜੀ ਲੁਕਿੰਗ ਐਟ ਫਿਊਚਰ।
ਗੁਰਪ੍ਰੀਤ, ਥੋੜਾ ਜਿਹਾ ਫੋਨ ਨੂੰ ਲਾ ਕੇ ਰੱਖੋ ਆਪਣੇ ਫੇਸ ਤੇ, ਆਪਣੇ ਵੋਇਸ ਤੇ ਲਾ ਕੇ ਰੱਖੋ ਥੋੜਾ ਜਿਹਾ ਫੋਨ ਨੂੰ। ਆਓ ਹੁਣ ਆਪਾਂ ਅਗਲੀ ਗੱਲ ਕਰੀਏ ਜੋ ਇਸ ਸਮੇਂ ਕੈਨੇਡੀਅਨ ਸਿਆਸਤ ਦੇ ਵਿੱਚ ਚੱਲ ਰਿਹਾ। ਕੈਨੇਡੀਅਨ ਸਿਆਸਤ ਦੇ ਵਿੱਚ ਦੋ ਗੱਲਾਂ ਇਸ ਸਮੇਂ ਵੱਡੀਆਂ ਚੱਲ ਰਹੀਆਂ ਨੇ, ਤੇ ਇੱਕ ਤਾਂ ਕ੍ਰਿਸਟੀਆ ਫੀਲੈਂਡ ਆ ਜਿਹੜੀ ਉਹ ਚਰਚਾ ਦੇ ਵਿੱਚ ਹੈ। ਕ੍ਰਿਸਟੀਆ ਫੀਲੈਂਡ ਨੇ ਬੀਤੇ ਸਾਲਾਂ ਦੇ ਵਿੱਚ ਆਪਣੀ ਜੋ ਯੂਕਰੇਨ ਦੇ ਨਾਲ ਨੇੜਤਾ ਹੈ ਉਸ ਦੇ ਲਈ ਵਾਹਵਾ ਉਹਨੇ ਤੇ ਜਿਤਾਇਆ ਸੀ, ਤੇ ਵਾਹਵਾ ਯੂਕਰੇਨ ਦੀ ਮਦਦ ਲਈ ਵੀ ਪੈਸੇ ਨੇ ਜਿਹੜੇ ਉਹ ਉਹਦੇ ਦੀ ਪੈਰਵਾਈ ਕਰਕੇ ਦਿੱਤੇ ਗਏ ਨੇ। ਤੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਵੱਲੋਂ ਇਸ ਨੂੰ ਰੀਕੰਸਟਰਕਸ਼ਨ ਦੇ ਲਈ, ਯੂਕਰੇਨ ਦੀ ਰੀਕੰਸਟਰਕਸ਼ਨ ਵਾਸਤੇ ਵੀ ਸਪੈਸ਼ਲ ਇਨਵੋਇਸ ਸਥਾਪਿਤ ਕੀਤਾ ਸੀਗਾ, ਪਰ ਉਸ ਨੂੰ ਵੀ ਹੁਣ ਸਾਰਾ ਕੁਝ ਛੱਡ ਰਹੀ ਹੈ, ਤੇ ਇਕਨੋਮਿਕ ਡਿਵੈਲਪਮੈਂਟ ਐਡਵਾਇਜ਼ਰੀ ਬਣ ਰਹੀ ਹੈ ਉਸ ਦੀ ਆਪਣੇ ਦੀ ਜ਼ੇਲੈਂਸਕੀ ਦੀ, ਔਰ ਇਹ ਵੀ ਕਿਹਾ ਗਿਆ ਹੈ ਕਿ ਇਹ ਜਿਹੜੀ ਜੋਬ ਹੋਵੇਗੀ ਇਸ ਦੀ ਉਹ ਕੋਈ ਪੇਡ ਜੋਬ ਨਹੀਂ ਹੋਵੇਗੀ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਿੱਥੇ ਆਪਣੀ ਪਾਰਲੀਮੈਂਟਰੀ ਕੈਬਨਿਟ ਤੋਂ ਅਸਤੀਫਾ ਦੇ ਰਹੀ ਹੈ, ਤੇ ਨਾਲ ਦੀ ਨਾਲ ਐਮਪੀ ਦੀ ਪੋਜੀਸ਼ਨ ਜਿਹੜੀ ਉਹ ਵੀ ਛੱਡ ਰਹੀ ਹੈ, ਤੇ 100% ਆਪਣੇ ਆਪ ਨੂੰ ਯੂਕਰੇਨ ਦੇ ਲਈ ਡੈਡੀਕੇਟ ਕਰ ਰਹੀ ਹੈ। ਇੱਕ ਤਾਂ ਇਹ ਚਰਚਾ ਦੇ ਵਿੱਚ ਚੱਲ ਰਹੀ ਹੈ ਗੱਲ, ਦੂਸਰੇ ਪਾਸੇ ਇੱਕ ਵੈਨਕੂਵਰ ਵਾਲੀ ਸਾਈਡ ਤੋਂ ਆਪਣਾ ਐਮਪੀ ਹੈ ਕੰਜ਼ਰਵੇਟਿਵ ਦਾ, ਉਸਨੇ ਖੁਲਾਸਾ ਕੀਤਾ ਕਿ ਲਿਬਰਲਸ ਵੱਲੋਂ ਬੜੇ ਹੀਲੇ ਵਸੀਲੇ ਵਰਤੇ ਗਏ ਨੇ ਕਿ ਉਹ ਕੰਜ਼ਰਵੇਟਿਵ ਨੂੰ ਛੱਡ ਕੇ ਲਿਬਰਲ ਦੇ ਵਿੱਚ ਆ ਜਾਵੇ, ਤੇ ਲਿਬਰਲ ਆ ਜਿਹੜੀ ਉਹ ਮੈਜੋਰਿਟੀ ਵੱਲ ਤੋਂ ਹੋਵੇ, ਤੇ ਮੈਜੋਰਿਟੀ ਸਰਕਾਰ ਆ ਉਹਨਾਂ ਦੀ ਬਣ ਜਾਵੇ। ਉਹਨਾਂ ਨੇ ਕਿਹਾ ਕਿ ਬੜੇ ਲਾਲਚ ਦਿੱਤੇ ਗਏ ਨੇ ਪਰ ਮੈਂ ਨਹੀਂ ਜਾਵਾਂਗਾ, ਮੈਂ ਕੰਜ਼ਰਵੇਟਿਵ ਦੇ ਨਾਲ ਹੀ ਰਹਾਂਗਾ। ਇਹ ਸਾਡੀ ਨੈਸ਼ਨਲ ਲੈਵਲ ਦੇ ਉੱਤੇ ਨੈਸ਼ਨਲ ਪੋਲੀਟਿਕਸ ਦੇ ਵਿੱਚ ਇਸ ਸਮੇਂ ਚਰਚਾ ਜਿਹੜੀ ਉਹ ਛਿੜੀ ਹੋਈ ਹੈ।
ਬਿਲਕੁਲ ਜਗਦੀਸ਼ ਜੀ, ਦੋਨੇ ਚੀਜ਼ਾਂ ਹੀ ਗਲਤ ਹੋ ਰਹੀਆਂ ਨੇ। ਦੇਖੋ ਸ਼ਰੇਆਮ ਹੁਣ ਵਰਡ ਪਤਾ ਨਹੀਂ ਕਰਪਸ਼ਨ ਯੂਜ਼ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ, ਬਟ ਇਟ ਇਜ਼ ਪੁਆਇੰਟਿੰਗ ਟੁਵਰਡਸ ਦੈਟ, ਲੈਟਸ ਪੁੱਟ ਇਟ ਦੈਟ ਵੇ, ਥੋੜਾ ਸੌਫਟ ਰੱਖ ਲੈਂਦੇ ਹਾਂ। ਔਰ ਤੁਸੀਂ ਇੱਕ ਸਿਟਿੰਗ ਐਮਪੀ ਹੁੰਦੇ ਹੋਏ ਇੰਨੇ ਪੈਸੇ ਤੁਸੀਂ ਉੱਥੇ ਦੇ ਤੇ ਉਸ ਕੰਟਰੀ ਚ ਜਿੱਥੇ ਉਹ ਪੈਸਿਆਂ ਦਾ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਉਹਨਾਂ ਦੇ ਨਾਲ ਕਿੰਨੀ ਕਰਪਸ਼ਨ ਹੋ ਰਹੀ ਹੈ, ਤੇ ਹੁਣ ਇੱਥੇ ਕਿੰਨੀ ਕੁ ਇਕਨੋਮਿਕ ਐਡਵਾਈਜ਼ਰੀ ਦੇ ਤੀ ਤੁਸੀਂ ਪਿਛਲੇ 10-11 ਸਾਲਾਂ ਦੇ ਵਿੱਚ, ਸਾਰੀ ਦੁਨੀਆ ਨੂੰ ਪਤਾ ਹੀ ਹੈ ਜੋ ਕੈਨੇਡਾ ਦਾ ਹਾਲ ਹੋਇਆ, ਤੇ ਹੁਣ ਉੱਥੇ ਜਾ ਕੇ ਤੁਸੀਂ ਇਕਨੋਮਿਕ ਐਡਵਾਈਜ਼ਰ ਲੱਗ ਜਾਣਾ, ਇੱਧਰ ਤੁਸੀਂ ਯੂਕੇ ਦੇ ਵਿੱਚ ਜੋਬ ਲੈ ਲਈ ਆ, ਇੱਧਰ ਤੁਸੀਂ ਕੈਨੇਡਾ ਚ ਵੀ ਜੋਬ ਕਰੀ ਜਾਣੇ, ਉਹ ਕੌਨਫਲਿਕਟ ਆਫ ਇੰਟਰਸਟ ਸਰ, ਹੋਰ ਕੀ ਹੁੰਦਾ? ਇਹ ਕੌਨਫਲਿਕਟ ਆਫ ਇੰਟਰਸਟ ਨਹੀਂ ਹੈ, ਆਪਣੀ ਪਾਵਰ ਦਾ ਮਿਸ ਯੂਜ਼ ਨਹੀਂ ਹੈ, ਹੋਰ ਕਰਪਸ਼ਨ ਕੀ ਹੁੰਦੀ ਹੈ? ਤਾਂ ਸ਼ਰੇਆਮ ਹੀ ਹੈ, ਤੇ ਪ੍ਰਧਾਨ ਮੰਤਰੀ ਸਾਹਿਬ ਹੁਣ ਵੀ ਕੁਛ ਨਹੀਂ ਬੋਲਦੇ ਤੇ ਫਿਰ ਕਦੋਂ ਬੋਲਣਗੇ? ਫਿਰ ਅਸੀਂ ਉਹਨਾਂ ਨੂੰ ਕਿੱਦਾਂ ਮੰਨ ਲਈਏ ਵੀ ਉਹ ਆਮ ਲੋਕਾਂ ਦੇ ਪ੍ਰਧਾਨ ਮੰਤਰੀ ਨੇ? ਇਹ ਤਾਂ ਸ਼ਰੇਆਮ ਹੀ ਦਿਖ ਰਿਹਾ, ਆਪ ਹੀ ਪੈਸੇ ਦੇ ਦਿਓ, ਆਪ ਜੋ ਬਰੁੱਕਫੀਲਡ ਉੱਥੇ ਕੰਪਨੀ ਭੇਜ ਦਿਓ, ਸਾਰਾ ਇਨਫਰਾਸਟ੍ਰਕਚਰ ਤੇ ਸਾਰੀ ਰੀਡਿਵੈਲਪਮੈਂਟ ਵੀ ਉਹੀ ਕਰੇ, ਤੁਹਾਡੇ ਹੀ ਮੰਤਰੀ ਜਾ ਕੇ ਉੱਥੇ ਇਕਨੋਮਿਕ ਐਡਵਾਈਜ਼ਰ ਲੱਗ ਜਾਣ, ਤੇ ਹੋਰ ਤੁਸੀਂ ਮੈਨੂੰ ਦੱਸੋ ਕੀ ਪ੍ਰੂਫ ਚਾਹੀਦਾ ਵੀ ਹੋਰ ਕਰਪਸ਼ਨ ਸਰ ਕੀ ਹੁੰਦੀ ਹੈ?
ਜੁੜੇ ਪ੍ਰਮ ਕਵਰ ਚਾਰ ਦੇ ਨਾਲ ਸੁਬਹਾ 9 ਤੋਂ ਲੈ ਕੇ 10 ਵਜੇ ਤੱਕ ਇੱਕ ਘੰਟਾ ਸਾਡਾ ਤੁਹਾਡਾ ਸਾਥ, 416-620-1778 ਨੰਬਰ ਹੈ, 416-620-1778 ਕੋਈ ਗੱਲਬਾਤ ਕਰਨੀ ਹੈ ਇਸ ਨੰਬਰ ਦੇ ਉੱਤੇ ਅਸੀਂ ਤੁਹਾਡੀ ਕਾਲ ਦੀ ਉਡੀਕ ਦੇ ਵਿੱਚ ਹਾਂ। ਔਰ ਰਾਜ ਸੈਣੀ ਨੇ ਮੇਰੇ ਨਾਲ ਕੁਝ ਕਹਿਣਾ ਚਾਹੁੰਦੇ ਨੇ, ਰਾਜ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਵੈਲਕਮ ਤੁਹਾਡਾ ਨਵੀਂ ਫ੍ਰੀਕੁਐਂਸੀ ਆਮ ਤੇ, ਕੱਲ ਤਾਂ ਮੈਨੂੰ ਲੱਗਦਾ ਖਰਾਬ ਸੀਗੀ, ਕੱਲ ਚੱਲੀ ਨੀ, ਕਾਲ ਹੀ ਨਹੀਂ ਸੀ ਹੋ ਰਹੀ। ਤੇ ਭਾਜੀ ਆਪਣੇ ਤੁਸੀਂ ਦੇਖੋ ਕ੍ਰਿਸਟੀਆ ਫ੍ਰੀ ਲੈਂਡ, ਨਾ ਵੀ ਇਹਨਾਂ ਦਾ ਫ੍ਰੀ ਲੈਂਡ ਆ, ਲੈਂਡ ਵੀ ਇਹਨਾਂ ਨੇ ਫ੍ਰੀ ਚ ਲੈ ਲਈ ਹੈ ਯੂਕਰੇਨ ਚ, ਤੇ ਅਹੁਦੇ ਵੀ ਓਦਾਂ ਦੇ ਮਿਲ ਰਹੇ ਆ। ਇੰਗਲੈਂਡ ਤਾਂ ਇਹ ਸਿਰਫ ਰਹਿਣਾ ਚਾਹੁੰਦੇ ਆ, ਉਹ ਇਸ ਕਰਕੇ ਉੱਥੇ ਪੋਜੀਸ਼ਨ ਲਈ ਆ ਮੰਗ ਮੁੰਗ ਕੇ, ਠੀਕ ਹੈ ਨਾ। ਬੇਸਿਕਲੀ ਤਾਂ ਜਿਹੜਾ ਕੰਮ ਆ ਉਹ ਤਾਂ ਯੂਕਰੇਨ ਨਹੀਂ ਕਰਨਾ ਸੀਗਾ, ਪਹਿਲੇ ਦਿਨ ਤੋਂ ਕਰਦੇ ਆ ਰਹੇ ਹੈ, ਜਿੰਨਾ ਇੱਥੇ ਕੈਨੇਡੀਅਨ ਲੋਕਾਂ ਨੂੰ ਲੁੱਟਿਆ ਗਿਆ ਚੰਗੀ ਤਰ੍ਹਾਂ, ਲੁੱਟ ਲੁੱਟ ਕੇ ਉਹਨਾਂ ਦਾ ਟੈਕਸ ਪੇਅਰ ਦਾ ਸਾਰਾ ਪੈਸਾ ਉੱਥੇ ਟ੍ਰਾਂਸਫਰ ਕੀਤਾ ਗਿਆ। ਦੇਖੋ ਕਿੰਨੀ ਮੰਦਭਾਗੀ ਗੱਲ ਆ। ਔਰ ਇਹ ਤਾਂ ਪੀਅਰ ਪਾਲੀਅਰ ਸਾਹਿਬ ਜੇ ਨਾ ਪ੍ਰੈਸ਼ਰ ਬਿਲਟ ਕਰਦੇ ਤੇ ਨਾ ਭਾਜੀ ਇਹਨਾਂ ਨੇ ਅਸਤੀਫਾ ਦੇਣਾ ਸੀਗਾ। ਇੱਕ ਹੋਰ ਇਸ ਕੜੀ ਦੇ ਵਿੱਚ ਜਾ ਰਹੇ ਆ ਬੰਦੇ, ਉਹਨਾਂ ਦਾ ਵੀ ਨਾਮ ਹੈਗਾ ਨੇਟ ਐਸ ਕਾਇਨ ਸਮਿਥ, ਤੇ ਪ੍ਰੈਟੀ ਮੱਚ ਦੇ ਆਰ ਰੈਡੀ ਟੂ ਲੀਵ ਹਿਸ ਕਾਕਸ, ਵੈਰੀ ਮੱਚ ਸੋ। ਹੀ ਵਾਜ ਯੂਜ਼ ਟੂ ਬੀ ਅ ਹਾਊਸਿੰਗ ਮਿਨਿਸਟਰ।
ਰਾਜੀ ਖਬਰਾਂ ਨੇ ਕਿ ਉਹ ਅੰਟਾਰੀਓ ਦੀ ਲਿਬਰਲ ਪਾਰਟੀ ਦੇ ਲੀਡਰ ਦੇ ਵਜੋਂ ਰਨ ਕਰਨ ਜਾ ਰਹੇ ਨੇ,
ਅੰਟਾਰੀਓ ਲਿਬਰਲ ਪਾਰਟੀ ਦੇ ਲੀਡਰ ਲਈ ਰਨ ਕਰਨ ਜਾ ਰਹੇ। ਇੱਕ ਵਾਰ ਉਹਨਾਂ ਨੇ ਕੀਤਾ ਸੀ, ਬੋਨੀ ਕ੍ਰੋਮਬੀ ਤੋਂ ਥੋੜੀਆਂ ਵੋਟਾਂ ਤੋਂ ਪਿੱਛੇ ਰਹਿ ਗਏ ਸੀਗੇ, ਬਟ ਉਹਨਾਂ ਨੇ ਇੱਕ ਵਧੀਆ ਲੀਡਰ ਬਣ ਕੇ ਆਉਣਾ ਹੁਣ।
ਆਲਰਾਈਟ, ਥੈਂਕ ਯੂ ਰਾਜੀ, ਧੰਨਵਾਦ ਧੰਨਵਾਦ, ਥੈਂਕ ਯੂ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ 416-620-1728 ਸਟੂਡੀਓ ਨੰਬਰ ਹੈ 416-620-1778। ਤੁਸੀਂ ਲੋਕਲ ਆਪਣੇ ਮੁੱਦਿਆਂ ਦੇ ਉੱਤੇ ਗੱਲ ਕਰਨੀ ਚਾਹੁੰਦੇ ਹੋ, ਲੋਕਲ ਸਾਡੇ ਕੋਈ ਸਮਾਜਿਕ ਇਸ਼ੂਜ ਨੇ, ਜਾਂ ਫਿਰ ਸਾਡੇ ਕੋਈ ਰਾਜਨੀਤਿਕ ਪੋਲੀਟੀਸ਼ੀਅਨ ਪੋਲੀਟੀਕਲ ਇਸ਼ੂਜ ਨੇ ਸਾਡੇ ਲੋਕਲ ਕੈਨੇਡਾ ਦੇ ਨੈਸ਼ਨਲ ਲੈਵਲ ਤੱਕ ਦੇ, ਉਹਨਾਂ ਦੀ ਗੱਲ ਬਾਰੇ ਅਸੀਂ ਤੁਹਾਡੇ ਨਾਲ ਸਦਾ ਹੀ ਗੱਲਬਾਤ ਕਰਨ ਨੂੰ ਤਿਆਰ ਰਹਾਂਗੇ। 416-620-1728 ਸਟੂਡੀਓ ਨੰਬਰ ਹੈ। ਆਓ ਫਿਰ ਤੁਹਾਨੂੰ ਲੈ ਚੱਲਦੇ ਹਾਂ ਇਸ ਸਮੇਂ ਆਈਸੀਸੀ ਇਮੀਗ੍ਰੇਸ਼ਨ ਦੇ ਉੱਤੇ। ਆਈਸੀਸੀ ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ ਮੇਰੇ ਨਾਲ ਨੇ। ਗੁਰਪ੍ਰੀਤ ਜੀ, ਤੁਹਾਤੋਂ ਮੈਂ ਅੱਗੇ ਲੈ ਲਵਾਂ ਹੁਣ?
ਹਾਂਜੀ, ਥੈਂਕ ਯੂ,
ਠੀਕ ਹੈ, ਥੈਂਕ ਯੂ, ਧੰਨਵਾਦ, ਔਰ ਕੱਲ ਨੂੰ ਕਰਦੇਗਾ ਮਨੂ ਜੀ ਸਵਾਗਤ।
ਗਰੇਵਾਲ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਪ੍ਰੋਗਰਾਮ ਸੁਣਾਉਣ ਵਾਲੇ ਸਾਰੇ ਹੀ ਭੈਣਾਂ ਭਰਾਵਾਂ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ, ਐਮ ਡੀ ਮਨੂ ਦੱਤਨ, ਆਰ ਡੀ ਰਿਪੁੱਟਲ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਥੈਂਕ ਯੂ ਵੈਰੀ ਮੱਚ ਫਾਰ ਹੈਵਿੰਗ ਮੀ ਔਨ ਏਅਰ ਸਰ।
ਜੀ ਆਇਆਂ ਨੂੰ, ਜੀ ਆਇਆਂ ਨੂੰ। 2026 ਦੀ ਕੀ ਪ੍ਰੈਡਿਕਸ਼ਨ ਹੈ ਇਮੀਗ੍ਰੇਸ਼ਨ ਦੀ?
ਗਰੇਵਾਲ ਸਾਹਿਬ, ਜਿਹੜੇ ਕਹਿੰਦੇ ਆ ਕਿ ਗਰਾਊਂਡ ਪਹਿਲੀ ਸੈੱਟ ਹੋ ਚੁੱਕੀ ਹੈਗੀ ਹੈ ਕਿ ਵਾਟ ਇਜ਼ ਦਾ ਪ੍ਰੈਡਿਕਸ਼ਨ ਫਾਰ 2026, ਜਿਹੜੇ ਨੰਬਰਸ ਹੈਗੇ ਨੇ ਡਰਾਸਟਿਕਲੀ ਥੱਲੇ ਜਾਣ ਵਾਲੇ ਨੇ ਟੈਂਪਰੇਰੀ ਰੈਜੀਡੈਂਟ ਦੇ। ਸਟੱਡੀ ਪਰਮਿਟਸ ਦੀ ਗੱਲ ਕਰ ਰਹੀ ਹੈ, ਪਹਿਲੀ ਉਡੀਕੀਆਂ ਗਈਆਂ ਨੰਬਰਸ, ਉਸ ਤੋਂ ਬਾਅਦ ਵਿਜ਼ਟਰ ਵੀਜ਼ਾ, ਅਸੀਂ ਦੇਖ ਰਹੇ ਹਾਂ ਕਿ ਰਿਫਿਊਜ਼ਲ ਰੇਟ ਬਹੁਤ ਵਧਿਆ ਹੋਇਆ ਐਂਡ ਬਹੁਤ ਜ਼ਿਆਦਾ ਕੁਸ਼ਚਨਿੰਗ ਕੀਤੀ ਜਾ ਰਹੀ ਹੈ ਇੱਕ ਇੱਕ ਵੀਜ਼ਾ ਦੇਣ ਤੋਂ ਪਹਿਲਾਂ। ਸੋ ਸਟੱਡੀ ਪਰਮਿਟ, ਵਿਜ਼ਟਰ ਵੀਜ਼ਾ, ਅਸੀਂ ਦੇਖ ਰਹੇ ਹਾਂ ਕਿ ਦਿਸ ਵਿਲ ਗੋ ਫਰਦਰ ਡਾਊਨ। ਇਮੀਗ੍ਰੇਸ਼ਨ ਵੈਸੇ ਹੀ ਡਾਊਨ ਹੈ, ਬਟ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਕੰਸਰਨ ਹੋਣਾ ਚਾਹੀਦਾ ਹੈਗਾ ਸਾਡਾ ਕੈਨੇਡਾ ਦੇ ਵਿੱਚ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਕੈਨੇਡਾ ਦੇ ਵਿੱਚ ਆਏ ਸੀਗੇ, ਜਿਨ੍ਹਾਂ ਦਾ ਕੋਈ 2 ਮਿਲੀਅਨ ਦੇ ਆਸਪਾਸ ਨੰਬਰ ਐਸਟੀਮੇਟ ਕਰ ਰਿਹਾ, ਕੋਈ 3 ਕਹਿ ਰਿਹਾ, ਕੋਈ 5 ਮਿਲੀਅਨ ਕਹਿ ਰਿਹਾ। ਸੋ ਇਕੱਲੇ 5 ਮਿਲੀਅਨ ਇੰਟਰਨੈਸ਼ਨਲ ਸਟੂਡੈਂਟਸ ਨਹੀਂ ਹੈਗੇ, ਸਟੂਡੈਂਟਸ, ਉਹਨਾਂ ਦੇ ਸਪਾਊਸਿਸ, ਵਰਕ ਪਰਮਿਟ ਹੋਲਡਰਸ, ਉਹਨਾਂ ਦੇ ਸਪਾਊਸਿਸ। ਅੱਜ ਦੀ ਤਰੀਕ ਦੇ ਵਿੱਚ ਬਹੁਤ ਸਾਰੇ ਬੱਚੇ ਇਹ ਉਮੀਦਾਂ ਲਗਾ ਕੇ ਬੈਠੇ ਸੀਗੇ ਕਿ ਕੇਅਰ ਗਿਵਰ ਦੇ ਵਿੱਚ ਅਸੀਂ ਕੰਮ ਕਰਾਂਗੇ ਤੇ ਕੈਟੇਗਰੀ ਦੇ ਵਿੱਚ ਕੁਆਲੀਫਾਈ ਕਰ ਜਾਵਾਂਗੇ। ਸੋ ਉਹ ਕੈਟੇਗਰੀ ਵੀ ਜਿਹੜੀ 31 ਮਾਰਚ ਨੂੰ ਲਾਸਟ ਈਅਰ ਖੁੱਲੀ ਸੀਗੀ ਐਂਡ ਵਿਦਿਨ ਕੈਨੇਡਾ ਐਪਲੀਕੈਂਟ ਐਕਸੈਪਟ ਕੀਤੇ ਗਏ ਸੀਗੇ, ਉਹ ਵੀ ਪੌਜ਼ ਕਰ ਦਿੱਤੀ ਗਈ ਹੈ ਫੋਰ 2026 ਐਂਡ ਐਕਸਪੈਕਟਡ ਹੈ 2027 ਇਟ ਵਿਲ ਬੀ ਦ ਸੇਮ। ਸੋ ਬਹੁਤ ਸਾਰੇ ਬੱਚੇ ਇਹੀ ਉਮੀਦ ਲਗਾ ਕੇ ਬੈਠੇ ਕਿ ਸਾਡੀ ਐਪਲੀਕੇਸ਼ਨ ਪਿਕ ਹੋ ਜਾਏਗੀ। ਮੈਂ ਇਹੋ ਜਿਹੇ ਸਾਰੇ ਬੱਚਿਆਂ ਨੂੰ ਸੱਦਾ ਦਿੰਦਾ ਕਿ ਇੱਕ ਵਾਰੀ ICC ਇਮੀਗ੍ਰੇਸ਼ਨ ਦੀ ਆਫਿਸ ਦੇ ਵਿੱਚ ਆ ਕੇ ਆਪਣੇ ਸਾਰੇ ਕੇਸਿਸ ਡਿਸਕਸ ਕਰਕੇ ਜਾਓ, ਆਪਣੀ ਆਪਸ਼ਨਸ ਡਿਸਕਸ ਕਰਕੇ ਜਾਓ। ਕਈ ਵਾਰੀ ਬੱਚਿਆਂ ਦੇ ਕੋਲ ਆਪਸ਼ਨਸ ਹੁੰਦੀਆਂ ਹੈਗੀਆਂ, ਬਟ ਬਿਕੋਜ਼ ਆਫ ਲੈਕ ਆਫ ਇਨਫੋਰਮੇਸ਼ਨ ਜਾਂ ਲੈਕ ਆਫ ਨੌਲੇਜ ਔਨ ਸਮ ਪ੍ਰੋਗਰਾਮਸ, ਉਹਨਾਂ ਨੂੰ ਕੁਆਲੀਫਾਈ ਨਹੀਂ ਕਰ ਸਕਦੇ। ਸੋ ਇਹੋ ਜਿਹੇ ਸਾਰੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਵਿਦਿਨ ਕੈਨੇਡਾ ਹੈਗੇ ਨੇ, ਜਿਹਨਾਂ ਦਾ ਵਰਕ ਪਰਮਿਟ ਖਤਮ ਹੋ ਗਿਆ ਜਾਂ ਹੋਣ ਜਾ ਰਿਹਾ ਹੈਗਾ, ਜਾਂ ਜਿਹੜੇ LMIA ਦੀ ਵੇਟ ਕਰਦੇ ਪਏ ਸੀਗੇ, ਐਂਡ LMIA ਦੇ ਵਿੱਚ ਇੱਕ ਚੀਜ਼ ਜ਼ਰੂਰ ਕਹੂੰਗਾ, ਅੱਜ ਦੀ ਤਰੀਕ ਦੇ ਵਿੱਚ ਰਿਫਿਊਜ਼ਲ ਰੇਟ ਬਹੁਤ ਵਧਿਆ ਹੋਇਆ, ਪ੍ਰੋਸੈਸਿੰਗ ਟਾਈਮ 266 ਬਿਜ਼ਨਸ ਡੇਜ਼ ਦਾ ਚਲਾ ਗਿਆ। ਸੋ 14 ਤੋਂ 15 ਮਹੀਨਿਆਂ ਦੀ ਐਪਲੀਕੇਸ਼ਨ ਹੋ ਗਈਆਂ ਹੈਗੀਆਂ, ਐਂਡ ਇੱਕ ਵਾਰੀ ਆ ਕੇ ਡਿਸਕਸ ਕਰੋ ਤੁਹਾਡੀ ਆਪਸ਼ਨਸ ਕੀ ਹੈ। ਐਂਡ ਦੂਸਰੀ ਚੀਜ਼ ਜਿਹੜੀ ਗੱਲ ਕਰੂੰਗਾ ਸਪਾਊਸਲ ਐਪਲੀਕੇਸ਼ਨ ਦੇ ਉੱਤੇ, ਬਹੁਤ ਸਾਰੀਆਂ ਐਪਲੀਕੇਸ਼ਨ ਵਿਦ ਇਨ ਕੈਨੇਡਾ ਸਪਾਊਸਲ ਸਪੋਂਸਰਸ਼ਿਪ ਦੀਆਂ, ਕਾਮਨ ਲਾਅ ਦੀਆਂ ਲੱਗ ਰਹੀਆਂ ਹੈਗੀਆਂ। ਪਲੀਜ਼ ਮੇਕ ਸ਼ੋਰ ਕਿ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਜਸਟੀਫਾਈ ਜ਼ਰੂਰ ਕਰੋ, ਸਪੋਰਟਿੰਗ ਐਵੀਡੈਂਸਿਸ, ਡਾਕੂਮੈਂਟਸ ਜਿੰਨੇ ਜ਼ਿਆਦਾ ਪੁੱਟਅਪ ਕਰੋਗੇ ਉਨਾ ਪੋਜ਼ਿਟਿਵ ਆਨਸਰ ਆਉਣਾ ਆਫਿਸਰ ਵੱਲੋਂ ਆਸਾਨ ਹੋ ਜਾਏਗਾ। ਐਂਡ ਕਈ ਵਾਰੀ ਹੁੰਦਾ ਕੀ ਹੈ ਕਿ ਤੁਸੀਂ ਸੋਚਦੇ ਹੋ ਕਿ ਸਾਨੂੰ ਲੋੜ ਕੀ ਹੈਗੀ ਹੈ, ਅਸੀਂ ਤਾਂ ਜੈਨੂਇਨ ਮੈਰਿਜ ਹੈਗੀ ਹੈ। ਜੈਨੂਇਨ ਮੈਰਿਜ ਦੇ ਵਿੱਚ ਵੀ ਤੁਹਾਨੂੰ ਡਾਕੂਮੈਂਟੇਸ਼ਨ ਜਿੰਨੀ ਚੰਗੀ ਤਰ੍ਹਾਂ ਪੁੱਟਅਪ ਕਰੋਗੇ ਉਨਾ ਹੀ ਬੈਟਰ ਰਹੇਗਾ। ਸੋ ਕੋਈ ਵੀ ਇਮੀਗ੍ਰੇਸ਼ਨ ਦੀ ਐਡਵਾਈਸ ਲੈਣਾ ਚਾਹੁੰਦੇ ਹੋ ਤੇ ਇੱਕ ਵਾਰੀ RDMD ਦੀ ਟੀਮ ਨਾਲ ਆ ਕੇ ਜ਼ਰੂਰ ਡਿਸਕਸ ਕਰੋ ਕਿਹੜੀ ਆਪਸ਼ਨ ਵਰਕ ਕਰ ਸਕਦੀ ਹੈ। ਤੁਸੀਂ ਅਕ੍ਰੋਸ ਕੈਨੇਡਾ ਕਿਤੇ ਵੀ ਬੈਠੇ ਹੋ, ਤੁਸੀਂ ਕੰਸਲਟ ਕਰ ਸਕਦੇ ਹੋ ਨਾ ਉਸ ਪ੍ਰੋਵਿੰਸ ਦਾ PNP ਦੇ ਹਿਸਾਬ ਦੇ ਨਾਲ, AIP ਦੇ ਹਿਸਾਬ ਦੇ ਨਾਲ, AAIP RE ਰੈਡੀ ਪ੍ਰੋਗਰਾਮ ਦੇ ਹਿਸਾਬ ਦੇ ਨਾਲ, ਜਿਹੜਾ ਵੀ ਆਪਸ਼ਨ ਤੁਹਾਡੇ ਵਾਸਤੇ ਬੈਸਟ ਵਰਕ ਕਰਦਾ ਹੋਏਗਾ ਉਹ ਅਵੈਲੂਏਟ ਕਰਕੇ ਤੁਹਾਨੂੰ ਆਪਸ਼ਨ ਸੁਜੈਸਟ ਕਰਾਂਗੇ। ਐਂਡ ਕਈ ਬੱਚਿਆਂ ਨੂੰ ਅਸੀਂ ਇਹ ਵੀ ਕਹਿੰਦੇ ਕਿ ਵਾਪਸ ਜਾਓ ਬਾਈ ਹੋਮ ਕੰਟਰੀ ਆਪਣੇ, because you will come back after 6 months or 1 year. So, oh, options bhi exist karni hai. So, see, oh, kahin mari discount kar denne, asi options hi wapas nahi jana. Kahin mari bachche kehnde hai ki asi wapas apne parents de kol naumidi leke nahi jana. So, kahin mari wapas jaan de vich hi apply hundi hai. Kahin mari lambi chhlang maarni hove te do kadam piche lene pende ne, tin kadam piche lene pende ne. So, ikko hi cheez kahunga, immigration Canada is going to be bouncing back in next 3 years. But next 3 years da jada target hai ga, motive hai ga government da, oh hai ga ki temporary residents de numbers nu cut karna taki sari cheezan nu control kita jave. So immigration de vich koi bhi advice lena chahunde ho te ICC immigration team nal zarur raabta karo, aake mulaqat karo. Sanu 19 saal to zyada arsa ho gaya immigration services provide karde hoye, jithe assi baithe hoye 1137 Derry Road te, sanu 18.5 saal ho gaye ji is office de vich baithe hoye. ICC immigration da RDMD da ikko hi straight number hai ga ji 905-461-2424. जी भाई
धन्यवाद. 905-461-2424 इना नंबर है. मनु जी तुहानू ते रिपु जी नू आईसीसी दी सारी टीम नू साडे वल्लों 226 दी बहुत बहुत शुभकामनाएं एंड धन्यवाद और मिलते हैं आपां.
थैंक यू वेरी मच भाई एंड विश यू एंड ऑल द लिसनर्स द सेम भाई. थैंक यू सर.
थैंक यू. धन्यवाद. भगवान कौर साहब सुबह 9 बजे तक एक घंटा साडा तुहाडा साथ और तुहाडे वल्लों कॉल दे समय कट आ रही ने ते बहुत सारिया खबरां मेरे दिमाग दे विच हुंदियां ने पर जेकर कोई कॉलर उस पासे नू खबर नू टच कर दिंदा तां मैं उस दे उत्ते डिटेल तुहाडे नाल शेयर कर सकदा जां तुसी कोई ओपीनियन किसे खबर दे उत्ते पुछणा हुंदा गल करनी हुंदी तां डेफिनेटली तुसी डायल करन नू हैजीटेट नहीं करना गा. ਸੁਭਾਸ਼ ਸੋਢੀ ਸਾਹਿਬ ਤੁਹਾਡੇ ਲਈ ਸ਼ੋਅ ਲੈ ਕੇ ਆਉਂਦੇ ਨੇ ਤੇ ਹੁਣ ਡਾਕਟਰ ਬਲਵਿੰਦਰ ਜੀ 2 ਘੰਟੇ ਤੇ ਫਿਰ ਉਸ ਤੋਂ ਬਾਅਦ ਰਣਵੀਰ ਚੌਹਾਨ ਜੀ ਤੇ ਫਿਰ ਰਣਵੀਰ ਰਾਣਾ ਜੀ ਤੇ ਇਸੇ ਤਰ੍ਹਾਂ ਆਲਫਾ ਜੀ ਸਾਰਾ ਦਿਨ 770 AM ਦੇ ਉੱਤੇ ਵੱਖ ਵੱਖ ਪ੍ਰੋਗਰਾਮਾਂ ਦਾ ਸਿਲਸਿਲਾ ਜਿਹੜਾ ਉਹ ਚੱਲਦਾ ਰਹਿੰਦਾ ਹੈ. ਸਾਜਦੀਪ ਗੋ ਐਡ ਇੱਕ ਕਮਰਸ਼ੀਅਲ ਬਚੇ ਨੇ ਤੇ ਉਸ ਤੋਂ ਬਾਅਦ ਆਪਾਂ ਸੋਚਿਆ ਤੋਂ ਅੱਗੇ ਵੀ ਲੈਣੀ.
ਜੀ ਬਿਲਕੁਲ ਜੀ. ਥੈਂਕ ਯੂ ਭਾਜੀ. ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਦਾ ਨੰਬਰ ਸਾਂਝਾ ਕਰ ਦਿੰਦੇ ਜੀ ਕੁਇਕਲੀ 905-450-0032 ਟਰੱਕ ਦਾ ਲਾਇਸੈਂਸ ਤੁਸੀਂ ਲੈਣਾ ਚਾਹੁੰਦੇ ਹੋ. ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ 1190 ਮਾਈਲ ਸਾਈਡ ਡਰਾਈਵ ਮਿਸਾਗਾ ਇਹਨਾਂ ਦੀ ਲੋਕੇਸ਼ਨ ਤੇ ਵਿਜ਼ਿਟ ਕੀਤਾ ਜਾ ਸਕਦਾ ਹੈ 905-450-0032 ਤੇ ਗੇਲ ਸਵੀਟ ਫੈਕਟਰੀ 905-799-2616 ਲਾਈਵ ਫੂਡ ਟਰੱਕ ਲਾਈਵ ਕੇਟਰਿੰਗ ਤੁਹਾਨੂੰ ਚਾਹੀਦੀ ਹੈ 905-799-2616 ਤੇ ਸੰਪਰਕ ਕੀਤਾ ਜਾ ਸਕਦਾ ਹੈ. ਔਰ ਜੋਸ਼ੀ ਲਾਅ ਆਫਿਸ 416-213-8600 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ. ਜੋਸ਼ੀਲਾ ਆਫਿਸ 416-213-8600 ਜੋਸ਼ੀਲਾ ਆਫਿਸ ਦਾ ਨੰਬਰ. ਗੱਡੀਆਂ ਦੀ ਤੁਸੀਂ ਰਿਪੇਅਰ ਕਰਾਉਣੀ ਹੈ ਤਾਂ ਸਕਾਈਡੋਮ ਆਟੋ ਬਾਡੀ, ਸਕਾਈਡੋਮ ਆਟੋ ਬਾਡੀ ਦਾ ਨੰਬਰ 905-874-9878 ਤੇ ਸੰਪਰਕ ਕੀਤਾ ਜਾ ਸਕਦਾ ਜੀ. 308 ਰਦਰਫੋਰਡ ਰੋਡ ਸਾਊਥ ਵਿਜ਼ਿਟ ਕਰ ਸਕਦੇ ਹੋ. 905-874-9878 ਤੇ ਸੰਪਰਕ ਜਿਹੜਾ ਕੀਤਾ ਜਾ ਸਕਦਾ. ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ ਤੋਂ ਬਾਈ ਗੁਰਪ੍ਰੀਤ ਜੀ 905-600-9878-77. ਕੁਆਲਿਟੀ ਪ੍ਰੋਡਕਟ ਤੁਸੀਂ ਦੇਖ ਰਹੇ ਹੋ ਤਾਂ ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ ਤੋਂ ਬਾਈ ਗੁਰਪ੍ਰੀਤ ਹੋਰਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ. 1332 ਖਾਲਸਾ ਡਰਾਈਵ ਯੂਨਿਟ ਨੰਬਰ 21 ਤੇ ਵਿਜ਼ਿਟ ਕੀਤਾ ਜਾ ਸਕਦਾ. 905-799-2616 ਇਹਨਾਂ ਦਾ ਨੰਬਰ 905-600-9878-77 ਤੇ ਸੰਪਰਕ ਕੀਤਾ ਜਾ ਸਕਦਾ. ਲਈਏ ਅੱਗੇ ਜੀ.
You are listening to WTOR 770 AM, Youngstown, Toronto. The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ. ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ. ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ. ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ. ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ. ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ. ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ. 519-622-0660 ਜਾਂ quicktrucklube.com. QTL, ਬਿਕੋਜ਼ ਵੀ ਕੇਅਰ.
ਹੈਲੋ ਨਵਦੀਪ, ਕੀ ਹਾਲ ਹੈ? ਬਲਜੀਤ ਗੱਲ ਕਰ ਰਹੀ ਹਾਂ ਯੂਕੇ ਤੋਂ.
ਤੁਸੀਂ ਕੈਨੇਡਾ ਤੋਂ ਯੂਕੇ ਗਏ ਹੋ, ਤੁਹਾਨੂੰ ਰੋਮਿੰਗ ਲੱਗ ਜਾਵੇਗੀ ਤੇ ਬਿੱਲ ਬਹੁਤ ਵੱਡਾ ਆਵੇਗਾ.
ਫਿਕਰ ਦੀ ਕੋਈ ਗੱਲ ਨਹੀਂ ਹੈ, ਮੇਰੇ ਕੋਲ ਬੀਵਰਟੈਲ ਦੀ ਰੋਮਿੰਗ ਸਰਵਿਸਿਸ ਹੈ. ਬਹੁਤ ਹੀ ਘੱਟ ਕੀਮਤ ਤੇ 5G ਇੰਟਰਨੈਟ ਰੋਮਿੰਗ ਸਰਵਿਸਿਸ. ਤੁਸੀਂ ਕਿਤੇ ਵੀ ਟ੍ਰੈਵਲ ਕਰ ਰਹੇ ਹੋ, ਯੂਕੇ, ਇੰਡੀਆ, ਪਾਕਿਸਤਾਨ, ਸਾਊਦੀ ਅਰੇਬੀਆ, ਬਹੁਤ ਹੀ ਘੱਟ ਕੀਮਤ ਤੇ ਡਾਟਾ ਰੋਮਿੰਗ ਹਾਸਲ ਕਰੋ. ਜੇ ਤੁਸੀਂ ਵੀ ਟ੍ਰੈਵਲ ਦਾ ਪਲਾਨ ਕਰ ਰਹੇ ਹੋ ਤਾਂ ਬੀਵਰਟੈਲ ਨੂੰ ਕੰਟੈਕਟ ਕਰੋ 416-243-9936, 416-243-9836 ਜਾਂ ਫਿਰ ਵਿਜ਼ਿਟ ਕਰੋ bevertel.com.
मेरी पूरे साल की सेविंग $400 हुई है।
मेरी सेविंग $350
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुर सिखाओ ना।
वही बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर की इंश्योरेंस में खूब सेविंग कर सकते हैं। 6472903773
हौसीट महल दे स्वाद दियारो, दुनिया होई दीवानी। हौसुत खोए दी जे मिठाई, रज रज के तुसी खानी। नॉन वेज ते वेज फूड दा स्वाद बड़ा तूफानी। साडे स्वीट महल दा लभणा नी कोई सानी।
ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁਖਾ ਸਿੰਘ ਜੀ ਨੂੰ 416-679-9991 ਤੇ 416-679-9191।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼